जत पहारा तीरसनियारण मत वेद हथियार पौखलाग्नि तपताऊं पांडा पाऊं अमृत तिटाल सची एक शब्द सची टकसाल जिनको नदर करम तिनका नानक नदरी नदर निहाल बिन गुर कोई न रंगिए गुर मिलिए रंग चढ़ाओ गुर के पै पाई जोर ते सिफती सच समाओ पै बिन लाग न लग गई ना मन निर्मल होई बिन पै कर्म कमाउने झूठे ठाऊ न कोई जिसनु आपे रंगे सुरपसी सतसंगत मिलाई पूरे गुर ते सतसंगत उपजे सहजे सच सुवाई।
सतगुरु नमः श्री गुरुदेव नमः दास दोनों हाथ जोड़ के संगत दे चरणा च मथा टेकते हुए अपने गुनाह की माफी लई अरदास बेनती करता है। ओ गुनाह जो करोड़ों ही जन्मा तो मैं कठे करी बैठा हाँ संगत की समर्था है बख्शन दी बख्शन दी कृपालता करो संगत दे बख्शे नू गुरु साहब भी बख्श देंदे हैं। आज दे इस रूहानी सत्संग लई गुरु साहबान ने जो शब्द बख्शिश कीता है वो है पै जत पहारा तीर सुनियार एहण मत वेद हथियार पौ खला अगन तपताओ पांडा पाओ अमृत तित टाल कड़िए शब्द सची टकसाल। गुरु नानक साहब ने अपनी इस बाणी दे विच इस पै नूं स्पष्ट कीता है। ये पै की है इस जगत दे विच ए जीवात्मा किसी भी चोले दे अंदर जदो इस जगत दे विच विचरदी है उसनू इस जगत दियां वस्तुआं संबंध या प्रकृतिक रूप दे विच किसी ना किसी दा डर जरूर हर वक्त व्याप्त रहिंदा है। यानी कि विपत्ति दी आशंका इस जीवात्मा नू हर पल हर घड़ी सताए रखती है और यही इस दे दुख का कारण है। यानी कि इस जगत दे विच जिन्हां भी वस्तुआं असी देखते हाँ ये नित नहीं ने यानी कि रहण वालियां नहीं हैं ये अपने मूल तो हट रही हैं हर पल हर घड़ी विले की तरफ। कोई भी वस्तु लै लो कोई भी संबंध देख लो इस जगत दे विच सारिआं नूं गुरु साहबां ने झूठा या कूड़ की संज्ञा दिती है। झूठ का कूड़ का की भाव है कि इन्हां ने खत्म हो जाना है बदल जाना है। कोई भी समा पिछला देख लो कोई भी वस्तु जो नजर आंदी सी इस वक्त उसके स्वरूप दे विच परिवर्तन है और अगे इस दे विच होर परिवर्तन हो जाएगा। बहुत सारिया वस्तुआं खत्म हो चुकिया हैं बहुत सारिया खत्म होने के कगार दे विच हैं और बहुत सारिया आने वाले समय दे विच खत्म हो जाएगियां। यानी कि यह सृष्टि जो है ये नित नहीं है रहने वाली नहीं है ये विले दे विच है हर पल हर कड़ी। जदों भी कोई भी वस्तु इस संसार दे विच दृष्टिगोचर होंदी है ते ओ विनाश की तरफ अग्रसर हो जाती है। यानी कि जदों भी ये जीवात्मा मैं नूं भुलदी है यह नूं प्राप्त करती है तो यह दी जो इसकी संज्ञा है इस दे नाल जो प्यार करती है इसी दे नाल दुख उत्पन्न होंदा है। मैं की है परमात्मा परमात्मा निश्चित है अटल है रहने वाली वस्तु है परले महापरले तो परे उसी ने रहना है इसी करके इस नूं ਮੈਂ ਦੀ ਸੰਗਿਆ ਦਿੱਤੀ ਗਈ ਹੈ, ਪਰ ਇਹ ਮੈਂ ਕੌਣ ਹੈ? ਇਹ ਅੰਸ਼ ਹੈ ਉਸ ਪਰਮਾਤਮਾ ਦਾ, ਯਾਨੀ ਕਿ ਆਤਮਾ ਦੀ ਤਰਫ ਇਸ਼ਾਰਾ ਹੈ। ਆਤਮਾ ਨੇ ਰਹਿਣਾ ਹੈ ਸਦਾ ਲਈ, ਕਿਉਂ? ਕਿਉਂਕਿ ਪਰਮਾਤਮਾ ਦਾ ਅੰਸ਼ ਹੈ, ਪਰਮਾਤਮਾ ਨੇ ਵੀ ਰਹਿਣਾ ਹੈ, ਇਸ ਨੇ ਵੀ ਉਸ ਦੇ ਵਿੱਚ ਜਾ ਕਰਕੇ ਉਸੀ ਦਾ ਰੂਪ ਹੋ ਜਾਣਾ ਹੈ। ਪਰ ਇਹ ਆਪਣੇ ਮੈਂ ਨੂੰ ਭੁੱਲ ਜਾਂਦੀ ਹੈ, ਯਹ ਸਮਝਦੀ ਹੈ ਯਹ ਦਾ ਕੀ ਭਾਵ ਹੈ। ਜਿਸ ਤਰੀਕੇ ਦੇ ਨਾਲ ਇਸ ਜਗਤ ਵਿੱਚ ਅਸੀਂ ਕਿਸੇ ਵਸਤੂ ਦੇ ਨਾਲ ਯਹ ਲਗਾ ਦਿੰਦੇ ਹਾਂ, ਯਹ ਸਰੀਰ ਮੇਰਾ ਹੈ, ਯਹ ਅੰਗ ਮੇਰੇ ਨੇ, ਇਹ ਸੰਬੰਧੀ ਮੇਰੇ ਨੇ, ਮਾਂ ਮੇਰੀ ਹੈ, ਬਾਪ ਮੇਰਾ ਹੈ, ਭੈਣ ਭਰਾ ਮੇਰੇ ਨੇ, ਇਹ ਵਸਤੂਆਂ ਮੇਰੀਆਂ ਨੇ, ਜਿੱਥੇ ਵੀ ਇਹ ਯਹ ਲੱਗਦਾ ਜਾਂਦਾ ਹੈ, ਔਰ ਇਸ ਸ੍ਰਿਸ਼ਟੀ ਦੇ ਵਿੱਚ ਆਈ ਹੋਈ ਆਤਮਾ ਜੋ ਕਿ ਮੈਂ ਅਟਲ ਨਿਸ਼ਚਿਤ ਹੈ, ਇਹ ਨਿਰਭਲ ਹੈ, ਇਸ ਨੇ ਕਦੇ ਵੀ ਵਿਲੇ ਦੇ ਵਿੱਚ ਨਹੀਂ ਜਾਣਾ, ਆਪਣੇ ਆਪ ਨੂੰ ਭੁੱਲ ਜਾਂਦੀ ਹੈ ਔਰ ਯਹ ਸਮਝਦੀ ਹੈ। ਔਰ ਜਿਉਂ ਜਿਉਂ ਇਹ ਯਹ ਦੇ ਨਾਲ ਆਸਕਤ ਹੁੰਦੀ ਹੈ, ਇਹ ਆਸਕਤੀ ਜੋ ਹੈ ਦੁੱਖ ਦਾ ਕਾਰਨ ਹੈ, ਇਸ ਦਾ ਦੁੱਖ ਉਤਪੰਨ ਹੁੰਦਾ ਜਾਂਦਾ ਹੈ। ਕਿਉਂ? ਇਹ ਆਸਕਤ ਕਰਦੀ ਹੈ ਐਸੀਆਂ ਵਸਤੂਆਂ ਨਾਲ ਜਿਨ੍ਹਾਂ ਨੇ ਨਿੱਤ ਨਹੀਂ ਰਹਿਣਾ, ਯਹ ਨਹੀਂ ਰਹਿਣੀ। ਯਹ ਹਰ ਵਸਤੂ ਜਿਹੜੀ ਦੁਆਲਤ ਭਾਵ ਲੈ ਕਰਕੇ ਆਉਂਦੀ ਹੈ। ਦੂਸਰਾ ਭਾਵ ਕੀ ਹੈ? ਜਿਸ ਨੇ ਖਤਮ ਹੋ ਜਾਣਾ ਹੈ, ਯਾਨੀ ਕਿ ਮੈਂ ਨੇ ਰਹਿਣਾ ਹੈ। ਜਦੋਂ ਇਹ ਮੈਂ ਆਪਣੇ ਮੂਲ ਨੂੰ, ਆਪਣੇ ਪਰਮਾਤਮਾ ਨੂੰ ਭੁੱਲ ਜਾਂਦੀ ਹੈ, ਮੈਂ ਨੂੰ ਭੁੱਲ ਜਾਂਦੀ ਹੈ, ਯਹ ਨੂੰ ਯਾਦ ਰੱਖਦੀ ਹੈ, ਹਰ ਵਕਤ ਯਹ ਦਾ ਚਿੰਤਨ ਕਰਦੀ ਹੈ, ਜਪ ਕਿਸ ਦਾ ਕਰ ਰਹੀ ਹੈ, ਯਹ ਦਾ, ਵਸਤੂਆਂ ਦਾ, ਸਰੀਰ ਦਾ, ਇਹ ਸਾਰੀਆਂ ਚੀਜ਼ਾਂ ਨਾਸ਼ਵਾਨ ਨੇ। ਔਰ ਜਿਸ ਲਈ ਇਹ ਯਹ ਦਾ ਜਪ ਕਰਦੀ ਹੈ, ਇਸ ਨੂੰ ਦੁੱਖ ਪੈਦਾ ਹੁੰਦਾ ਹੈ, ਦੁੱਖ ਮਿਲਦਾ ਹੈ। ਔਰ ਅਗਰ ਇਹ ਇਸ ਨੂੰ ਭੁੱਲ ਜਾਵੇ, ਆਪਣੇ ਮੈਂ ਨੂੰ ਯਾਦ ਕਰੇ, ਹਰ ਪਲ ਹਰ ਘੜੀ ਯਹ ਦਾ ਜਪ ਕਰੇ, ਤੇ ਉਸੀ ਵਕਤ ਇਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਇਸ ਗੂੜੇ ਗਿਆਨ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਸਪਸ਼ਟ ਕੀਤਾ ਹੈ, ਕੁੰਤੀ ਪੁੱਤਰ ਨੂੰ ਉਪਦੇਸ਼ ਦਿੰਦੇ ਹੋਏ ਕਿ ਅਗਰ ਤੂੰ ਮੈਂ ਨੂੰ ਯਾਦ ਰੱਖੇ, ਆਪਣੀ ਮਨ ਬੁੱਧੀ ਔਰ ਇੰਦਰੀਆਂ ਨੂੰ ਮੇਰੇ ਅੰਦਰ ਸਮਾਹਿਤ ਕਰਕੇ ਆਪਣੇ ਮਨ ਨੂੰ ਸਥਿਰ ਕਰ ਲਵੇਂ, ਤੇ ਤੈਨੂੰ ਮੈਂ ਦੀ ਪ੍ਰਾਪਤੀ ਹੋ ਜਾਏਗੀ। ਮੈਂ ਕੀ ਹਾਂ? ਇਸ ਜਗਤ ਦੇ ਵਿੱਚ ਜੜ ਜਾਂ ਚੇਤਨ, ਜਿਸ ਵੀ ਜਗ੍ਹਾ ਤੂੰ ਨਜ਼ਰ ਮਾਰ, ਮੈਂ ਨੂੰ ਦੇਖ, ਮੈਂ ਹੀ ਹਰ ਜਗ੍ਹਾ ਰਮਿਆ ਹੋਇਆ ਹਾਂ। ਉਹ ਆਪਣੀ ਬੁੱਧੀ ਔਰ ਇਸ ਮਨ ਦੇ ਜ਼ਰੀਏ ਤੂੰ ਉਸ ਮੈਂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸ ਕਰਕੇ ਇਹ ਨਿਸ਼ਚਿਤ ਨਹੀਂ ਨੇ, ਇਹ ਲੈਣ ਵਾਲੀਆਂ ਚੀਜ਼ਾਂ ਨਹੀਂ ਨੇ। ਇਹ ਬੁੱਧੀ ਜੋ ਹੈ ਹਰ ਵਕਤ ਬਦਲ ਰਹੀ ਹੈ, ਮਨ ਦੇ ਵਿੱਚ ਤਿਰੰਗਾ ਉੱਠ ਰਹੀਆਂ ਨੇ, ਹਰ ਵਕਤ ਉਹ ਕਿਸੇ ਨਾ ਕਿਸੇ ਵਸਤੂ ਦੇ ਅਧੀਨ ਹੋ ਕਰਕੇ ਇਸ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਭੋਗ ਕਰਦਾ ਹੈ, ਔਰ ਇਹ ਆਪਣੇ ਮਨ ਨੂੰ ਚਲਾਇਮਾਨ ਕਰਦਾ ਹੈ। ਔਰ ਇਹ ਜੋ ਯਹ ਦਾ ਭਾਵ ਹੈ, ਇਸ ਮਨ ਔਰ ਬੁੱਧੀ ਦੀ ਸੀਮਾ ਦੇ ਅੰਦਰ ਹੈ। ਔਰ ਜਦ ਤੱਕ ਤੂੰ ਮਨ ਔਰ ਬੁੱਧੀ ਦੀ ਸੀਮਾ ਦੇ ਅੰਦਰ ਰਹਿ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ, ਤੂੰ ਉਸ ਨੂੰ ਜਾਣ ਵੀ ਨਹੀਂ ਸਕਦਾ। ਇਸ ਕਰਕੇ ਇਹਨਾਂ ਨੂੰ ਤੂੰ ਮੇਰੇ ਅੰਦਰ ਸਮਾਹਿਤ ਕਰ, ਮੇਰੇ ਅੰਦਰ ਸਥਿਰ ਕਰ। ਜਦੋਂ ਇਹ ਮੇਰੇ ਅੰਦਰ ਸਥਿਰ ਹੋ ਜਾਏਗਾ, ਉਸ ਵਕਤ ਤੈਨੂੰ ਹਰ ਜਗ੍ਹਾ ਅੰਦਰ ਔਰ ਬਾਹਰ ਮੈਂ ਹੀ ਵਿਚਰਦਾ ਤੈਨੂੰ ਨਜ਼ਰ ਆਵਾਂਗਾ। ਔਰ ਜਿਸ ਲਈ ਤੂੰ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਹੋ ਜਾਏਗਾ, ਉਸ ਵਕਤ ਤੂੰ ਮੇਰੇ ਮੈਂ ਨੂੰ, ਯਾਨੀ ਕਿ ਨਿੱਜ ਸਰੂਪ ਨੂੰ ਪ੍ਰਾਪਤ ਕਰੇਗਾ। ਔਰ ਮੇਰਾ ਨਿੱਜ ਸਰੂਪ ਜਿਹੜਾ ਹੈ, ਇਹ ਅੰਤਰ ਦੇ ਵਿੱਚ ਪ੍ਰਾਪਤ ਹੁੰਦਾ ਹੈ, ਜਗਤ ਦੇ ਵਿੱਚ ਉਸ ਨੂੰ ਅਸੀਂ ਬਾਹਰ ਇੰਦਰੀਆਂ ਦੇ ਰੂਪ ਦੇ ਵਿੱਚ ਪ੍ਰਾਪਤ ਨਹੀਂ ਕਰ ਸਕਦੇ। ਇੰਦਰੀਆਂ ਦੀ ਆਪਣੀਆਂ ਸੀਮਾ ਨੇ, ਇਹ 14 ਵਸਤੂਆਂ ਨੇ। ਜਦ ਤੱਕ ਤੂੰ ਇਹ 14 ਵਸਤੂਆਂ ਨੂੰ ਸੀਮਿਤ ਨਹੀਂ ਕਰੇਗਾ, 5 ਗਿਆਨ ਇੰਦਰੀਆਂ ਨੇ, 5 ਜੋ ਹੈ ਇੰਦਰੀਆਂ ਨੇ, ਜਦ ਤੱਕ ਇਹ 10 ਸਥਿਰ ਨਹੀਂ ਹੋਣਗੀਆਂ, ਉਸ ਤੋਂ ਉੱਤੇ ਮਨ ਹੈ, ਫਿਰ ਬੁੱਧੀ ਹੈ, ਫਿਰ ਚਿੱਤ ਹੈ, ਫਿਰ ਅਹੰਕਾਰ ਹੈ। ਉਸ ਦੇ ਨਾਲ ਇਹ 4 ਵਸਤੂਆਂ ਦਾ ਵੀ ਸੀਮਿਤ ਹੋਣਾ, ਯਾਨੀ ਕਿ ਸਥਿਰ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਇਹ 14 ਵਸਤੂਆਂ ਸਥਿਰ ਹੋ ਜਾਣਗੀਆਂ, ਉਸ ਵਕਤ ਤੂੰ ਮੇਰੇ ਨਿੱਜ ਸਰੂਪ ਨੂੰ ਪ੍ਰਾਪਤ ਕਰੇਗਾ। ਯਾਨੀ ਕਿ ਭਾਵ ਕੀ ਹੈ, ਉਪਦੇਸ਼ ਕੀ ਹੈ ਕਿ ਅਗਰ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਜਿੱਥੇ 14 ਵਸਤੂਆਂ ਨੂੰ ਇਹ ਸਥਿਰ ਕਰਨਾ ਜ਼ਰੂਰੀ ਹੈ, ਉੱਥੇ ਮੈਂ ਨੂੰ ਉਜਾਗਰ ਕਰਨਾ ਬਹੁਤ ਜ਼ਰੂਰੀ ਹੈ। ਮੈਂ ਦਾ ਭਾਵ ਹੰਕਾਰ ਨਹੀਂ ਹੈ, ਇੱਥੇ ਮੈਂ ਦਾ ਭਾਵ ਜੋ ਹੈ ਆਤਮਾ, ਯਾਨੀ ਕਿ ਪਰਮਾਤਮਾ ਦਾ ਅੰਸ਼, ਉਸ ਪਰਮਾਤਮਾ ਨੂੰ ਯਾਦ ਕਰਨਾ ਹੈ। ਔਰ ਜੋ ਯਹ ਹੈ, ਯਹ ਨੇ ਨਾਸ਼ ਹੋ ਜਾਣਾ ਹੈ। ਜੋ ਵੀ ਵਸਤੂ ਸਾਨੂੰ ਮਿਲਦੀ ਹੈ, ਉਸ ਦਾ ਵਿਯੋਗ ਜ਼ਰੂਰ ਹੈ। ਵਿਯੋਗ ਹੋਣ ਕਰਕੇ ਹੀ ਇਹ ਜੀਵਾਤਮਾ ਜੋ ਹੈ ਦੁੱਖ ਨੂੰ ਪ੍ਰਾਪਤ ਕਰਦੀ ਹੈ। ਯਾਦ ਰੱਖਣਾ, ਕੋਈ ਵੀ ਵਸਤੂ ਜਿਹੜੀ ਮਿਲਦੀ ਹੈ, ਉਹ ਸਦਾ ਲਈ ਨਹੀਂ ਹੈ, ਉਹਨੇ ਨਿਸ਼ਚਿਤ ਜਾਂ ਅਟਲ ਨਹੀਂ ਰਹਿਣਾ। ਨਿਸ਼ਚਿਤ ਜਾਂ ਅਟਲ ਰਹਿਣ ਵਾਲੀ ਵਸਤੂ ਸਿਰਫ ਇੱਕ ਹੈ, ਉਹ ਹੈ ਪਰਮਾਤਮਾ। ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਕਦੀ ਉਦਮ ਨਹੀਂ ਕਰਦੇ, ਕੋਈ ਪ੍ਰਕਿਰਿਆ ਇਸਤੇਮਾਲ ਨਹੀਂ ਕਰਦੇ, ਕਦੇ ਉਸ ਦਾ ਜਪ ਨਹੀਂ ਕਰਦੇ, ਕਦੇ ਆਪਣੇ ਖਿਆਲ ਨੂੰ ਉਸ ਦੇ ਵਿੱਚ ਸਮਾਹਿਤ ਨਹੀਂ ਕਰਦੇ। ਇਸੇ ਕਰਕੇ ਅਸੀਂ ਦੁਖੀ ਹਾਂ। ਜਦੋਂ ਕੋਈ ਵਸਤੂ ਮਿਲੇਗੀ, ਉਸ ਦਾ ਵਿਯੋਗ ਜ਼ਰੂਰ ਹੋਏਗਾ। ਮਿਲਣ ਦਾ ਤੇ ਕੋਈ ਨਿਸ਼ਚਿਤ ਉਪਾਅ ਨਹੀਂ ਹੈ ਕਿ ਇਹ ਵਸਤੂ ਸਾਨੂੰ ਕੋਈ ਮਿਲੇਗੀ ਹੀ ਜਾਂ ਕੋਈ ਸੰਬੰਧ ਸਾਡਾ ਹੋਏਗਾ ਹੀ, ਪਰ ਵਿਯੋਗ ਨਿਸ਼ਚਿਤ ਹੈ। ਅਗਰ ਕੋਈ ਵਸਤੂ ਸਾਨੂੰ ਮਿਲ ਗਈ ਹੈ, ਤੇ ਉਹਦਾ ਵਿਯੋਗ ਜ਼ਰੂਰ ਹੋਏਗਾ, ਅਵਸ਼ ਹੋਏਗਾ। ਅਗਰ ਇਹ ਅਸੀਂ ਭਾਵ ਨੂੰ ਜਾਣ ਲਈਏ ਕਿ ਮਿਲੀ ਹੋਈ ਵਸਤੂ ਦਾ ਵਿਯੋਗ ਨਿਸ਼ਚਿਤ ਹੈ, ਤੇ ਫਿਰ ਅਸੀਂ ਦੁੱਖ ਤੋਂ ਉਭਰ ਜਾਵਾਂਗੇ। ਇਹ ਜਿਤਨੇ ਵੀ ਦੁੱਖ ਨੇ, ਇਸ ਸੰਸਾਰ ਦੇ ਨਾਲ ਯੋਗ ਕਰਕੇ ਨੇ, ਕਿਉਂਕਿ ਇਹ ਜੀਵਾਤਮਾ ਜੋ ਹੈ ਇਸ ਦਾ ਸੰਗ ਕਰਦੀ ਹੈ, ਇਸ ਦਾ ਸੰਗ ਕਰਕੇ ਹੀ ਉਹ ਦੁਖੀ ਹੁੰਦੀ ਹੈ। ਕਿਉਂ? ਇਹ ਸਾਰੀਆਂ ਵਸਤੂਆਂ ਨੇ ਨਾਸ਼ ਹੋ ਜਾਣਾ ਹੈ, ਨਾਸ਼ਵਾਨ ਵਸਤੂਆਂ ਨੇ, ਤੇ ਨਾਸ਼ਵਾਨ ਵਸਤੂ ਦੇ ਨਾਲ ਆਸਕਤੀ ਕਿਸ ਕੰਮ ਦੀ? ਇਸੀ ਕਰਕੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅਸੀਂ ਇਸ ਐਸੀ ਆਸਕਤੀ ਤੋਂ ਉਭਰਨਾ ਹੈ ਕਿ ਉਸ ਪਰਮਾਤਮਾ ਦੀ ਆਸਕਤੀ ਕਰਨੀ ਹੈ, ਪਰਮਾਤਮਾ ਦੀ ਪ੍ਰੀਤ ਕਰਨੀ ਹੈ। ਇੱਕੋ ਪ੍ਰੀਤ ਸੱਚੀ ਹੈ ਜਿਸ ਨੂੰ ਪ੍ਰਾਪਤ ਕਰਕੇ, ਜਿਸ ਦੇ ਨਾਲ ਪ੍ਰੀਤ ਕਰਕੇ ਅਸੀਂ ਉਸ ਸੱਚ ਨੂੰ ਪ੍ਰਾਪਤ ਕਰ ਸਕਦੇ ਹਾਂ। ਤੇ ਗੁਰੂ ਸਾਹਿਬਾਨ ਨੇ ਇੱਥੇ ਜੋ ਭੈ ਸ਼ਬਦ ਦਾ ਇਸਤੇਮਾਲ ਕੀਤਾ ਹੈ, ਭੈ ਦਾ ਕੀ ਭਾਵ ਹੈ? ਜਿੱਥੇ ਇਸ ਸੰਸਾਰ ਦੇ ਨਾਲ ਆਸਕਤ ਹੋ ਕਰਕੇ, ਜਿੱਥੇ ਕਿ ਉਸਨੇ ਖਤਮ ਹੋ ਜਾਣਾ, ਨਾਸ਼ਵਾਨ ਹੈ, ਇਸ ਜੀਵਾਤਮਾ ਨੂੰ ਸਦਾ ਮਨ ਦਾ ਸੰਗ ਕਰਕੇ ਉਸਦਾ ਡਰ ਰਹਿੰਦਾ, ਭੈ ਰਹਿੰਦਾ ਕਿ ਕੋਈ ਵਸਤੂ ਮੇਰੇ ਤੋਂ ਵਿਛੜ ਨਾ ਜਾਏ, ਕੋਈ ਸੰਗ, ਕੋਈ ਸੰਬੰਧ ਮੇਰੇ ਤੋਂ ਦੂਰ ਨਾ ਹੋ ਜਾਏ, ਮੈਨੂੰ ਘਾਟਾ ਨਾ ਪੈ ਜਾਏ, ਕੋਈ ਨੁਕਸਾਨ ਨਾ ਹੋ ਜਾਏ, ਜਾਂ ਕੋਈ ਵੀ ਵਸਤੂ ਇਸ ਜੜ ਜਾਂ ਚੇਤਨ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਜਦੋਂ ਇਸ ਜੀਵਾਤਮਾ ਨੂੰ ਮਿਲਦੀ ਹੈ ਤੇ ਮਨ ਦਾ ਸੰਗ ਕਰਕੇ ਉਹ ਇਸ ਤਰੀਕੇ ਦਾ ਵਿਚਾਰ ਕਰਦੀ ਹੈ ਕਿ ਇਹ ਮੇਰੇ ਤੋਂ ਦੂਰ ਨਾ ਹੋ ਜਾਏ, ਘੱਟ ਨਾ ਜਾਏ, ਜਾਂ ਮੈਂ ਅਭਾਵ ਦੇ ਵਿੱਚ ਨਾ ਆ ਜਾ। ਐਸੀ ਜਦੋਂ ਇਹ ਵਿਚਾਰਧਾਰਾ ਅੰਦਰ ਦੇ ਵਿੱਚ ਗਹਿਰੀ ਹੋ ਜਾਂਦੀ ਹੈ, ਉਸ ਲਈ ਇਹ ਵਿਪੱਤੀ ਦੀ ਆਸ਼ੰਕਾ ਇਸ ਦੇ ਅੰਦਰ ਉਤਪੰਨ ਹੁੰਦੀ ਹੈ। ਔਰ ਇਸ ਤਰੀਕੇ ਦੀਆਂ ਸੂਖਮ ਕਿਰਨਾਂ ਜਦੋਂ ਉਤਪੰਨ ਹੁੰਦੀਆਂ ਨੇ, ਇਹ ਭੈ ਨੂੰ ਉਜਾਗਰ ਕਰਦੀਆਂ ਨੇ। ਤਾਂ ਸੰਸਾਰ ਦੀ ਆਸਕਤੀ ਜੋ ਹੈ, ਭੈ ਦਾ ਮੂਲ ਕਾਰਨ ਹੈ। ਅਗਰ ਅਸੀਂ ਇਸ ਭੈ ਤੋਂ ਦੂਰ ਹੋਣਾ ਚਾਹੁੰਦੇ ਹਾਂ ਤੇ ਸਾਨੂੰ ਸੰਸਾਰ ਦੀ ਆਸਕਤੀ ਤੋਂ ਦੂਰ ਹੋਣਾ ਪਏਗਾ, ਉਸ ਪਰਮਾਤਮਾ ਦੀ ਆਸਕਤੀ ਕਰਨੀ ਪਏਗੀ, ਪਰਮਾਤਮਾ ਦੀ ਪ੍ਰਾਪਤੀ ਕਰਨੀ ਪਏਗੀ। ਹੁਣ ਪਰਮਾਤਮਾ ਦੀ ਪ੍ਰਾਪਤੀ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ, ਇਹਨੂੰ ਗੁਰੂ ਸਾਹਿਬ ਸਪਸ਼ਟ ਕਰਦੇ ਨੇ। ਜਿੱਥੇ ਅਸੀਂ ਜੜ ਔਰ ਚੇਤਨ ਇਸ ਸੰਸਾਰ ਦੀ ਵਸਤੂਆਂ ਦੇ ਨਾਲ ਪਿਆਰ ਦੇ ਨਾਲ ਆਸਕਤ ਹੁੰਦੇ ਹਾਂ, ਆਸਕਤੀ ਕੀ ਹੈ? ਪ੍ਰੇਮ ਦਾ ਭਾਵ ਹੈ, ਯਾਨੀ ਕਿ ਪ੍ਰੇਮ ਤੋਂ ਡਰ ਦੀ ਉਤਪਤੀ ਹੈ। ਇਸ ਸੰਸਾਰ ਦੇ ਨਾਲ ਪ੍ਰੇਮ ਕਰਕੇ ਇਸ ਪ੍ਰੇਮ ਦੀਆਂ ਵਸਤੂਆਂ ਤੋਂ ਸਾਨੂੰ ਡਰ ਦੀ ਆਸ਼ੰਕਾ ਉਤਪੰਨ ਹੋਈ। ਉਸੇ ਤਰੀਕੇ ਦੇ ਨਾਲ ਅਗਰ ਅਸੀਂ ਉਸ ਪਰਮਾਤਮਾ ਅਕਾਲ ਪੁਰਖ ਸਤਪੁਰਸ਼ ਦੇ ਨਾਲ ਪ੍ਰੇਮ ਕਰੀਏ ਤੇ ਪ੍ਰੇਮ ਦੇ ਵਿੱਚੋਂ ਡਰ ਦੀ ਆਸਕਤੀ ਪੈਦਾ ਹੁੰਦੀ ਹੈ। ਹੁਣ ਡਰ ਕੀ ਹੈ? ਇੱਕ ਪਤਨੀ ਇੱਕ ਪਤੀ ਦਾ ਪਿਆਰ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੀ ਹੈ? ਡਰ ਦੇ ਨਾਲ। ਡਰ ਯਾਨੀ ਦਹਿਸ਼ਤ ਨਹੀਂ ਹੈ, ਦਹਿਸ਼ਤ ਦਾ ਭਾਵ ਅਲੱਗ ਹੈ। ਅਗਰ ਦਹਿਸ਼ਤ ਹੋਏਗੀ ਪ੍ਰੇਮ ਦੇ ਵਿੱਚ ਤੇ ਉਹ ਪ੍ਰੇਮ ਨਹੀਂ ਕਹਲਾਏਗਾ, ਉਸ ਦੇ ਵਿੱਚ ਕਿਰਨਾ ਉਤਪੰਨ ਹੋ ਜਾਏਗੀ। ਔਰ ਜਿਸ ਲਈ ਕਿਰਨਾ ਹੋਏਗੀ ਤੇ ਦੋਨਾਂ ਪ੍ਰਾਣੀਆਂ ਦਾ ਜੋ ਹੈ ਵਿਛੇਦ ਹੋ ਜਾਏਗਾ, ਯਾਨੀ ਇੱਕ ਦੂਸਰੇ ਤੋਂ ਅਲੱਗ ਹੋ ਜਾਣਗੇ। ਸੋ ਭੈ ਔਰ ਜੋ ਦਹਿਸ਼ਤ ਹੈ, ਇਹ ਦੋਨੋਂ ਬਹੁਤ ਹੀ ਅਲੱਗ ਅਰਥ ਲੈ ਕਰਕੇ ਆਉਂਦੇ ਨੇ। ਭੈ ਦਾ ਕੀ ਭਾਵ ਹੈ ਕਿ ਅਗਰ ਇੱਕ ਪਤਨੀ ਆਪਣੇ ਪਤੀ ਨੂੰ ਪਿਆਰ ਕਰਦੀ ਹੈ ਤੇ ਉਸ ਦੇ ਨਾਲ ਉਸਦੇ ਅੰਤਰ ਦੇ ਵਿੱਚ ਇੱਕ ਕਿਰਿਆ ਹਮੇਸ਼ਾ ਚੱਲਦੀ ਰਹਿੰਦੀ ਹੈ ਕਿ ਆਪਣੇ ਪਤੀ ਨੂੰ ਕਿਸੇ ਨਾ ਕਿਸੇ ਐਸੇ ਕੰਮ ਨਾਲ ਕਰ ਬੈਠਾ ਕਿ ਉਹ ਨਾਰਾਜ਼ ਹੋ ਜਾਏ, ਯਾਨੀ ਕਿ ਉਸ ਦੀ ਨਾਰਾਜ਼ਗੀ ਤੋਂ ਉਸ ਨੂੰ ਡਰ ਪੈਦਾ ਹੁੰਦਾ ਹੈ, ਉਸ ਦੀ ਨਾਰਾਜ਼ਗੀ ਨਾ ਮੈਨੂੰ ਪ੍ਰਾਪਤ ਹੋਏ, ਤਾਂ ਕਿ ਜੋ ਆਨੰਦ ਔਰ ਸੁੱਖ ਦੀ ਪ੍ਰਾਪਤੀ ਮੈਨੂੰ ਆਪਣੇ ਪਤੀ ਤੋਂ ਹੋਈ ਹੈ, ਇਸ ਤੋਂ ਮੈਂ ਵਿਛੜ ਨਾ ਜਾਵਾਂ। ਯਾਨੀ ਕਿ ਐਸਾ ਵਿਛੋੜਾ ਜੋ ਸਦਾ ਆਨੰਦਮਈ ਹੈ, ਉਸ ਤੋਂ ਦੂਰ ਹੋਣ ਦਾ ਜੋ ਭਾਵ ਹੈ ਅੰਦਰ ਦੇ ਵਿੱਚ ਡਰ ਪੈਦਾ ਕਰਦਾ ਹੈ। ਯਾਨੀ ਕਿ ਡਰ ਦੇ ਵਿੱਚ ਇੱਕ ਸ਼ਰਧਾ ਹੈ ਔਰ ਸ਼ਰਧਾ ਦੇ ਨਾਲ ਪ੍ਰੇਮ ਦੀ ਉਤਪਤੀ ਹੈ। ਪ੍ਰੇਮ ਔਰ ਡਰ ਇਹ ਦੋਨੋਂ ਚੋਲੀ ਦਾਮਨ ਦਾ ਸਾਥ ਲੈ ਕਰਕੇ ਇਸ ਜਗਤ ਦੇ ਵਿੱਚ ਇਸ ਆਤਮਾ ਦੇ ਨਾਲ ਮਿਲਦੇ ਨੇ। ਜਦੋਂ ਇਹ ਜੀਵਾਤਮਾ ਆਪਣਾ ਪਤੀ ਯਾਨੀ ਕਿ ਪਰਮਾਤਮਾ ਦੇ ਨਾਲ ਪਿਆਰ ਕਰਦੀ ਹੈ ਔਰ ਐਸੇ ਕੋਈ ਵੀ ਕੰਮ ਕਰਨ ਤੋਂ ਡਰਦੀ ਹੈ ਕਿ ਆਪਣੇ ਪਤੀ ਯਾਨੀ ਪਰਮੇਸ਼ਵਰ ਤੋਂ ਰੁਸ਼ਟ ਨਾ ਹੋ ਜਾਣ, ਯਾਨੀ ਕਿ ਉਸ ਤੋਂ ਦੂਰ ਮੈਂ ਨਾ ਹੋ ਜਾਵਾਂ, ਇਹ ਇੱਕ ਐਸਾ ਭਿਆਨਕ ਡਰ ਹੈ। ਇਹ ਅੰਤਰ ਦੇ ਵਿੱਚ ਜਦੋਂ ਜਿਸ ਕਿਸੇ ਭਾਗਸ਼ਾਲੀ ਜੀਵਾਤਮਾ ਦੇ ਅੰਦਰ ਉਤਪੰਨ ਹੋ ਜਾਂਦਾ ਹੈ ਤੇ ਉਹ ਕਦੇ ਵੀ ਕੋਈ ਵੀ ਗਲਤ ਕੰਮ ਕਰਨ ਦੇ ਨਜ਼ਦੀਕ ਨਹੀਂ ਜਾਂਦੀ। ਅਸੀਂ ਕਿਤਨੇ ਵੀ ਇਹ ਮਨ ਨੂੰ ਸਮਝਾ ਲਈਏ, ਵਿਸ਼ੇ ਵਿਚਾਰਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਲਈਏ, ਇਹ ਆਵਾਜ਼ ਨਹੀਂ ਆਉਂਦਾ, ਨਾ ਇਹ ਨਿਸ਼ਚਲ ਹੁੰਦਾ, ਨਾ ਵਿਸ਼ੇ ਵਿਕਾਰਾਂ ਦੇ ਸਵਾਦ ਲਗਾਉਣ ਤੋਂ ਹਟਦਾ ਹੈ, ਤੇ ਉਸਦਾ ਕੀ ਉਪਾਅ ਹੈ? ਸਤਿਗੁਰੂ ਉਪਦੇਸ਼ ਕਰਦੇ ਨੇ ਭੈ, ਇੱਕੋ ਹੀ ਉਪਾਅ ਹੈ ਭੈ। ਜਦ ਤੱਕ ਤੇਰੇ ਅੰਦਰ ਉਸ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਹੋਏਗੀ, ਉਸ ਦੇ ਅੰਦਰ ਪ੍ਰੀਤ ਦੇ ਵਿੱਚੋਂ ਡਰ ਨਹੀਂ ਉਤਪੰਨ ਹੋਏਗਾ ਉਸ ਦੇ ਮਿਲਣ ਦਾ, ਯਾਨੀ ਕਿ ਉਸ ਤੋਂ ਮੈਂ ਵਿਛੜ ਨਾ ਜਾਵਾਂ ਕਿ ਅਗਰ ਮੇਰੀ ਅੱਖ ਬੰਦ ਹੋ ਗਈ ਉਸ ਦੇ ਮਿਲਣ ਤੋਂ ਪਹਿਲਾਂ ਹੀ ਤੇ ਮੇਰੀ ਕੀ ਅਸਰ ਹੋਏਗਾ, ਇਸ ਜੀਵਾਤਮਾ ਦਾ ਕੀ ਹਾਲ ਹੋਏਗਾ। ਮਰਨ ਦੇ ਬਾਅਦ ਦਾ ਭੇਦ ਜਿਹੜਾ ਹੈ ਸੰਤਾਂ ਦੇ ਕੋਲ ਹੈ। ਸੋ ਸੰਤਾਂ ਨੇ ਆਪਣੀ ਬਾਣੀ ਦੇ ਵਿੱਚ ਸਾਰਾ ਸਪਸ਼ਟ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਕਾਲ ਦੇ ਮੂੰਹ ਦੇ ਵਿੱਚ ਜਾਂਦੀ ਹੈ ਔਰ ਕਾਲ ਕਿਸ ਤਰੀਕੇ ਦੇ ਨਾਲ ਆਪਣੇ ਲਗਾਏ ਗਏ ਇਹ ਜੋ ਭੋਗ ਇਸ ਨੂੰ ਦਿੱਤੇ ਨੇ ਸਵਾਦਾਂ ਦਾ ਹਿਸਾਬ ਲੈਂਦਾ ਹੈ ਔਰ ਬਾਰ ਬਾਰ ਜਨਮਾਂ ਦੇ ਵਿੱਚ, ਜਨਮ ਔਰ ਮਰਨ ਦੇ ਗੇੜ ਦੇ ਵਿੱਚ 84 ਲੱਖ ਜਾਮਿਆਂ ਦੇ ਵਿੱਚ ਇਸ ਨੂੰ ਕੈਦ ਕਰਕੇ ਰੱਖਦਾ ਹੈ। 84 ਲੱਖ ਜਾਮੇ, ਇੱਕ ਜਾਮੇ ਦੀ ਉਮਰ ਅਗਰ 2 ਸਾਲ ਲਗਾਈ ਜਾਏ ਤੇ 84 ਲੱਖ ਜਾਮਿਆਂ ਦਾ ਕਿਤਨੇ ਕਰੋੜ ਜਨਮ ਮਿਲਦੇ ਨੇ ਔਰ ਇਹ ਜਨਮ ਮਰਨ ਦਾ ਦੁੱਖ ਜੋ ਹੈ ਇਸ ਜੀਵਾਤਮਾ ਨੂੰ ਸਹਿਣਾ ਪੈਂਦਾ ਹੈ ਔਰ ਇਸ ਦੁੱਖ ਤੋਂ ਨਿਕਲ ਕਰਕੇ ਜਦੋਂ ਇਸ ਨੂੰ ਫਿਰ ਇੱਕ ਮੌਕਾ ਮਿਲਦਾ ਹੈ, ਸਤਿਗੁਰੂ ਰਹਿਮਤ ਕਰਦੇ ਨੇ, ਪਰਮਾਤਮਾ ਪ੍ਰਸੰਨ ਹੁੰਦਾ ਹੈ। ਅਸੀਂ ਬਾਰ ਬਾਰ ਇਹ ਫਰਿਆਦ ਕਰਦੇ ਹਾਂ ਕਿ ਸਤਿਗੁਰ ਦੀ ਰਹਿਮਤ ਹੋਵੇ, ਪਰਮਾਤਮਾ ਪ੍ਰਸੰਨ ਹੋਵਣ। ਉਹ ਕਦੋਂ ਪ੍ਰਸੰਨ ਹੋਣਗੇ? ਸਾਧ ਸੰਗਤ ਜੀ, ਉਹ ਤੇ ਪ੍ਰਸੰਨ ਹੋ ਚੁੱਕੇ ਨੇ। ਅਗਰ ਉਹ ਪ੍ਰਸੰਨ ਨਹੀਂ ਹੁੰਦੇ ਤਾਂ ਸਾਨੂੰ ਮਨੁੱਖਾ ਜਨਮ ਕਿਉਂ ਮਿਲਦਾ? ਯਾਨੀ ਕਿ ਅਗਰ ਸਤਿਗੁਰ ਪ੍ਰਸੰਨ ਹੋਣਗੇ, ਪਰਮਾਤਮਾ ਪ੍ਰਸੰਨ ਹੋਏਗਾ ਤੇ ਉਹ ਕੀ ਕਰੇਗਾ? ਸਾਨੂੰ ਮਨੁੱਖਾ ਜਨਮ ਦੇ ਦੇਗਾ। ਹੁਣ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਵੀ ਜੀਵਾਤਮਾ ਕਿਹੜੀਆਂ ਤੁਕਾਂ ਲੈ ਕਰਕੇ ਬੈਠੀ ਹੈ, ਜਿਸ ਸਿਮਰੇ ਆਪ ਸਿਮਰਾਵੇ, ਯਾਨੀ ਕਿ ਉਹ ਆਪ ਹੀ ਸਿਮਰਨ ਕਰਵਾਏਗਾ। ਸਾਧ ਸੰਗਤ ਜੀ, ਇਹ ਸਟੂਡੈਂਟ ਦਾ ਕੰਮ ਹੈ ਕਿ ਪਾਠ ਪੜ੍ਹਨਾ, ਉਸਨੂੰ ਯਾਦ ਕਰਨਾ, ਹੋਮਵਰਕ ਕਰਨਾ, ਔਰ ਆਪਣੇ ਅੰਦਰ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਅੱਗ ਨੂੰ ਸ਼ਾਂਤ ਕਰਨਾ, ਮਨ ਦੀ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਕਰਾਉਣਾ, ਯਾਨੀ ਕਿ ਅੰਦਰ ਦੀ ਸਫਾਈ ਕਰਨੀ। ਇਹ ਮਨੁੱਖੇ ਜਨਮ ਵਿੱਚ ਆ ਕਰਕੇ ਇਹ ਜੀਵਾਤਮਾ ਦਾ ਆਪਣਾ ਕੰਮ ਹੈ, ਇਹ ਸਟੂਡੈਂਟ ਦਾ ਕੰਮ ਹੈ। ਉੱਥੇ ਜਨਮ ਲੈ ਕਰਕੇ, ਮਨੁੱਖੇ ਜਨਮ ਵਿੱਚ ਆ ਕਰਕੇ ਵੀ ਅਸੀਂ ਐਸੀਆਂ ਤੁਕਾਂ ਦੇ ਅਧੂਰੇ ਅਰਥ ਕੱਢ ਕਰ ਅਸੀਂ ਨਿਸ਼ਚਲ ਹੋ ਕਰਕੇ ਬੈਠ ਜਾਂਦੇ ਹਾਂ, ਸਤਿਗੁਰੂ ਦੇ ਕੋਲ ਜਾਂਦੇ ਹਾਂ, ਅੰਮ੍ਰਿਤ ਛਕਦੇ ਹਾਂ, ਨਾਮ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਇਹ ਤੁਕ ਲੈ ਕਰਕੇ ਬੈਠ ਜਾਂਦੇ ਹਾਂ ਜੋ ਆਪ ਸਿਮਰਾਏ। ਸਾਧ ਸੰਗਤ ਜੀ, ਕਿਸ ਤਰੀਕੇ ਦੇ ਨਾਲ ਇਹ ਸਮਝਾਇਆ ਜਾ ਸਕਦਾ ਹੈ? ਬਾਰ ਬਾਰ ਸਦੀਆਂ ਤੋਂ ਹੀ ਗੁਰੂ ਸਾਹਿਬ ਉਪਦੇਸ਼ ਕਰਦੇ ਆ ਰਹੇ ਨੇ ਕਿ ਇਹ ਮਨੁੱਖਾ ਜਨਮ ਕੋਈ ਇਤਨੀ ਸਸਤਾ ਔਰ ਆਸਾਨ ਨਹੀਂ ਹੈ ਕਿ ਹਰ ਰਾਹ ਚੱਲਦੇ ਕਿਸੇ ਨੂੰ ਮਿਲ ਜਾਂਦਾ ਹੈ। 84 ਲੱਖ ਗੇੜ ਤੋਂ ਬਾਅਦ ਇੱਕ ਜਨਮ ਮਿਲਦਾ ਹੈ, ਇੱਕ ਮੌਕਾ ਮਿਲਦਾ ਹੈ ਪਰਮਾਤਮਾ ਨੂੰ ਮਿਲਣ ਦਾ। ਇਹ ਸਵਾਸਾਂ ਦੀ ਪੂੰਜੀ ਨਾਲ ਦਿੱਤੀ ਜਾਂਦੀ ਹੈ ਖਰਚ ਕਰਨ ਵਾਸਤੇ, ਯਾਨੀ ਕਿ ਇਹ ਚੰਗਿਆਈਆਂ ਖਰੀਦਣੀਆਂ ਨੇ, ਬੁਰਾਈਆਂ ਜਿਹੜੀਆਂ ਨੇ ਇਹ ਤਿਆਗਣੀਆਂ ਨੇ। ਬਾਣੀ ਦੇ ਵਿੱਚ ਵਾਰ ਵਾਰ ਇਹ ਉਪਦੇਸ਼ ਦਿੱਤਾ ਗਿਆ ਤੇ ਅਸੀਂ ਇਕੱਠਾ ਕੀ ਕਰ ਰਹੇ ਹਾਂ? ਪਾਪਾ ਦੀ ਗਠੜੀ ਬੰਨ੍ਹ ਰਹੇ ਹਾਂ। ਇਹ ਪਾਪਾ ਦੀ ਗਠੜੀ ਲੈ ਕਰਕੇ ਜਾਵਾਂਗੇ, ਜਿਹੜੇ ਮਨਮੁਖ ਹੈ ਨੇ ਉਹ ਪਾਪਾ ਦੀ ਗਠੜੀ ਲੈ ਕੇ ਜਾਣਗੇ, ਜਿਹੜੇ ਮਨਮੁਖ ਤੋਂ ਗੁਰਮੁਖ ਬਣ ਗਏ, ਯਾਨੀ ਕਿ ਸਤਿਗੁਰੂ ਦੇ ਉਪਦੇਸ਼ ਅਨੁਸਾਰ ਆਪਣੀ ਅਸਤੀ ਮਿਟਾਤੀ, ਆਪਣੇ ਅੰਦਰ ਦੀ ਮਹਿਲ ਧੋ ਲਈ, ਉਹਨਾਂ ਨੇ ਜੋ ਹੈ ਪੁੰਨ ਕਮਾ ਲਿਆ, ਪੁੰਨ ਦੀ ਖੱਡ ਲੈ ਲੈਣਗੇ। ਇਸਦਾ ਭਾਵ ਕੀ ਹੈ ਕਿ ਜਿਹੜੀ ਜੀਵਾਤਮਾ ਨੇ ਸਤਿਗੁਰੂ ਦੇ ਅਧੀਨ ਆ ਕਰਕੇ ਇਹ ਕਮਾਈ ਕਰ ਲਈ, ਇਹ ਕਮਾਈ ਦਾ ਵਿਸ਼ਾ ਹੈ ਮਨੁੱਖੇ ਜਨਮ ਵਿੱਚ ਆ ਕਰਕੇ। ਅਗਰ ਕਿਸੇ ਨੇ ਕਮਾਈ ਨਹੀਂ ਕੀਤੀ ਤੇ ਉਹ ਅਧੂਰਾ ਆਇਆ ਔਰ ਅਧੂਰਾ ਹੀ ਚਲਾ ਗਿਆ। ਬਹੁਤ ਸਾਰੀ ਸ੍ਰਿਸ਼ਟੀ ਦੇ ਵਿੱਚ ਅਸੀਂ ਨਜ਼ਰ ਮਾਰ ਕਰਕੇ ਦੇਖੀਏ, ਧਰਮ ਦੇ ਧਰਮ, ਦੇਸ਼ ਦੇ ਦੇਸ਼, ਕੌਮਾਂ ਦੀਆਂ ਕੌਮਾਂ ਉਸ ਨਾਮ ਤੋਂ, ਉਸ ਸ਼ਬਦ ਤੋਂ, ਉਸ ਕੀਰਤਨ ਤੋਂ, ਉਸ ਅਕਤ ਕਥਾ ਤੋਂ ਖਾਲੀ ਬੈਠੇ ਨੇ। ਬਾਹਰੀ ਨਾਮ ਨੂੰ ਅਸੀਂ ਜਪਦੇ ਹਾਂ, ਉਸੀ ਨੂੰ ਜਪ ਜਪ ਕਰਕੇ ਅਸੀਂ ਖਪ ਗਏ, ਮਰ ਗਏ। ਅਸੀਂ ਸਤਿਗੁਰੂ ਕੋਲ ਜਾ ਕਰਕੇ ਨਾਮ ਲੈਂਦੇ ਹਾਂ, ਉਹ ਵੀ ਜਪਣ ਦਾ ਉਪਦੇਸ਼ ਦਿੰਦੇ ਨੇ, ਪਰ ਇੱਕ ਪੌੜੀ ਹੈ, ਇੱਕ ਨਿਸ਼ਚਿਤ ਸੀਮਾ ਹੈ, ਇੱਕ ਉਚਾਈ ਹੈ ਨਿਸ਼ਚਿਤ ਸੀਮਾ ਤੱਕ, ਉਸ ਤੋਂ ਉੱਤੇ ਲੈ ਕਰਕੇ ਇਹ ਨਹੀਂ ਜਾ ਸਕਦੀ। ਤੋ ਇਸਦਾ ਇਹ ਭਾਵ ਨਹੀਂ ਹੈ ਕਿ ਜਪ ਜਪ ਕੇ ਮਰ ਗਏ ਤੇ ਅਸੀਂ ਵੀ ਇਹ ਜਪ ਜਪ ਕੇ ਮਰ ਜਾਵਾਂਗੇ, ਸਾਡੀ ਸੰਭਾਲ ਨਹੀਂ ਹੋਏਗੀ। ਯਾਨੀ ਵਿਚਾਰ ਕਰਨ ਵਾਲੀ ਗੱਲ ਹੈ ਕਿ ਸੰਭਾਲ ਕਿਸ ਦੀ ਹੋਏਗੀ? ਸੰਭਾਲ ਉਸੇ ਦੀ ਹੋਏਗੀ ਜਿਸ ਨੇ ਇਸ ਚਿੰਨ੍ਹ ਨੂੰ ਮੁੱਖ ਰੱਖ ਕਰਕੇ ਆਪਣੇ ਅੰਤਰ ਦੀ ਸਫਾਈ ਕੀਤੀ। ਜਿਸ ਨੇ ਆਪਣੇ ਅੰਤਰ ਦੀ ਸਫਾਈ ਨਹੀਂ ਕੀਤੀ ਉਹ ਜਪ ਜਪ ਕੇ ਹੀ ਖੱਪ ਗਿਆ। ਔਰ ਕਿਤਨੇ ਹੀ ਸਦੀਆਂ ਹੀ ਹੋ ਗਈਆਂ, ਅਸੀਂ ਕੋਈ ਪਹਿਲੀ ਵਾਰੀ ਨਹੀਂ ਜਪਣ ਲੱਗੇ ਜਾਂ ਪਹਿਲੀ ਵਾਰੀ ਗੁਰੂ ਦੇ ਲੜ ਨਹੀਂ ਲੱਗੇ। ਕਈ ਵਾਰੀ ਗੁਰੂ ਦੇ ਨਜ਼ਦੀਕ ਆਏ ਹਾਂ, ਕਈ ਵਾਰੀ ਗੁਰੂਆਂ ਨੇ ਰਹਿਮਤ ਕਰਕੇ ਸਾਨੂੰ ਇਹ ਮੌਕਾ ਦਿੱਤਾ ਹੈ, ਇਹ ਮਨੁੱਖਾ ਜਨਮ ਦਿੱਤਾ ਹੈ, ਇਹ ਸਵਾਸਾਂ ਦੀ ਪੂੰਜੀ ਦਿੱਤੀ ਹੈ, ਕਾਰੋਬਾਰ, ਜ਼ਮੀਨ, ਜਾਇਦਾਦ, ਕਈ ਤਰ੍ਹਾਂ ਦੇ ਸੁੱਖ ਦਿੱਤੇ ਨੇ। ਇਹ ਕਿਸ ਵਾਸਤੇ ਦਿੱਤੇ ਨੇ? ਇਹ ਆਪਣਾ ਕੰਮ ਕਰਨ ਵਾਸਤੇ ਦਿੱਤੇ ਨੇ। ਔਰ ਅਗਰ ਅਸੀਂ ਇਸ ਜਨਮ ਦੇ ਵਿੱਚ ਆ ਕਰਕੇ ਆਪਣਾ ਘਰ ਦਾ ਕੰਮ ਨਹੀਂ ਕੀਤਾ, ਆਪਣੇ ਮੂਲ ਦਾ ਸਮਾਨ ਦਾ ਕੰਮ ਨਹੀਂ ਕੀਤਾ, ਘਰ ਦਾ ਕੰਮ ਕੀ ਹੈ ਕਿ ਇਸ ਸੰਸਾਰ ਦੇ ਵਿੱਚੋਂ ਨਿਕਲਣਾ ਹੈ, ਇਸ ਦੀ ਆਸਕਤੀ ਤੋਂ ਨਿਕਲਣਾ ਹੈ, ਉਸ ਪਰਮਾਤਮਾ ਦੇ ਨਾਲ ਜੁੜਨਾ ਹੈ, ਪਰਮਾਤਮਾ ਦੀ ਆਸਕਤੀ ਦੇ ਨਾਲ ਪ੍ਰੀਤ ਪੈਦਾ ਕਰਨੀ ਹੈ। ਔਰ ਇਹ ਪ੍ਰੀਤ ਦੇ ਵਿੱਚੋਂ ਜੋ ਡਰ ਉਤਪੰਨ ਹੁੰਦਾ ਹੈ, ਅਗਰ ਇਹ ਡਰ ਸਾਡੇ ਅੰਦਰ ਪੈਦਾ ਨਹੀਂ ਹੋਇਆ ਤੇ ਅਸੀਂ ਪ੍ਰੀਤ ਵੀ ਨਹੀਂ ਕਰ ਸਕੇ। ਔਰ ਅਗਰ ਅਸੀਂ ਪ੍ਰੀਤ ਨਹੀਂ ਕੀਤੀ ਤੇ ਮਰਨ ਦੇ ਬਾਅਦ ਜੀਵ ਦੇ ਸੰਭਾਲ ਕਿਸ ਤਰੀਕੇ ਨਾਲ ਹੋਏਗੀ? ਜਿਸ ਵੇਲੇ ਇਹਦੇ ਉੱਪਰ ਬੁੱਧੀ ਛੋੜੀ ਜਾਏਗੀ, ਉਸੀ ਵਕਤ ਉਹ ਖਿਆਲ ਪੱਕੇ ਹੋ ਜਾਣਗੇ, ਉਹ ਆਸਕਤੀ ਸਾਹਮਣੇ ਆ ਜਾਏਗੀ, ਜਿਸ ਆਸਕਤੀ ਨੂੰ ਲੈ ਕਰਕੇ ਇਸ ਜੀਵਾਤਮਾ ਨੇ ਇਸ ਜਗਤ ਦੇ ਵਿੱਚ ਭ੍ਰਮਣ ਕੀਤਾ ਹੈ। ਔਰ ਉਹ ਆਸਕਤੀ ਜੋ ਹੈ ਇਸ ਜੀਵਾਤਮਾ ਨੂੰ, ਹਾਲਾਂਕਿ ਫੈਸਲਾ ਤੇ ਜਨਮ ਦੇ ਪਹਿਲੇ ਹੋ ਹੀ ਚੁੱਕਾ ਹੁੰਦਾ ਹੈ ਕਿ ਜਿਸ ਤਰੀਕੇ ਦੀ ਆਸਕਤੀ ਹੈ ਉਸੇ ਤਰੀਕੇ ਦੇ ਚੋਲੇ ਦਾ ਨਿਰਮਾਣ ਹੋ ਚੁੱਕਾ ਹੁੰਦਾ ਹੈ, ਪਰ ਇੱਕ ਆਖਰੀ ਮੌਕਾ ਜਿਹੜਾ ਹੈ ਉਹ ਜੀਵਾਤਮਾ ਨੂੰ ਆਖਿਰ ਦੇ ਵਿੱਚ ਜ਼ਰੂਰ ਦਿੱਤਾ ਜਾਂਦਾ ਹੈ ਕਿ ਅਗਰ ਉਹ ਪਰਮਾਤਮਾ ਦੇ ਨਾਲ ਮਿਲ ਜਾਏ। ਪਰਮਾਤਮਾ ਕੀ ਹੈ? ਅਕਾਲ ਪੁਰਸ਼ ਜੋ ਹੈ ਇੱਕ ਤਾਕਤ ਦੇ ਰੂਪ ਦੇ ਵਿੱਚ ਸਤਿਗੁਰ ਦੇ ਅੰਦਰ, ਜੋ ਕਿ ਉਹਦੇ ਤਾਕਤ ਲੈ ਕਰਕੇ ਆਉਂਦੇ ਨੇ, ਉਸ ਦੇ ਅੰਦਰ ਕੰਮ ਕਰਦੇ ਨੇ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਜ਼ਰੇ ਜ਼ਰੇ ਦੇ ਵਿੱਚ ਹੈ, ਹਰ ਕਣ ਦੇ ਵਿੱਚ ਮੌਜੂਦ ਹੈ, ਤੇ ਉਸ ਤੋਂ ਬਾਅਦ ਫਿਰ ਇਹ ਭਾਵ ਜਿਹੜਾ ਹੈ ਕੀ ਅਰਥ ਲੈ ਕਰਕੇ ਆਉਂਦਾ ਹੈ ਕਿ ਜਦੋਂ ਅਸੀਂ ਨਾਮ ਲੈਂਦੇ ਹਾਂ ਜਾਂ ਅੰਮ੍ਰਿਤ ਛਕਦੇ ਹਾਂ, ਉਸ ਵੇਲੇ ਸਤਿਗੁਰ ਸਾਡੇ ਅੰਦਰ ਆ ਕਰਕੇ ਬੈਠ ਜਾਂਦੇ ਨੇ? ਇਹ ਕਿਤਨਾ ਅਧੂਰਾ ਅਰਥ ਹੈ! ਇੱਕ ਪਾਸੇ ਅਸੀਂ ਕਹਿੰਦੇ ਹਾਂ ਪਾਰ ਬ੍ਰਹਮ ਈਸ਼ਵਰ ਸਤਿਗੁਰ, ਤੇ ਦੂਸਰੇ ਪਾਸੇ ਐਸਾ ਅਰਥ ਲੈ ਕਰਕੇ ਆਉਂਦੇ ਹਾਂ ਕਿ ਜਦ ਤੱਕ ਜੀਵਾਤਮਾ ਸਤਿਗੁਰ ਦੇ ਨਜ਼ਦੀਕ ਨਹੀਂ ਜਾਏਗੀ ਤਦ ਤੱਕ ਸਤਿਗੁਰੂ ਉਸਦੇ ਅੰਦਰ ਪ੍ਰਵੇਸ਼ ਨਹੀਂ ਕਰਨਗੇ। ਕੱਟ ਕੱਟ ਕੇ ਅੰਤਰ ਕੀ ਜਾਣਦ, ਇਹ ਤੁਕ ਦਾ ਕੀ ਭਾਵ ਹੈ ਕਿ ਕੱਟ ਕੱਟ ਦੇ ਅੰਦਰ ਦੀ ਜਾਣਦਾ ਹੈ। ਅਗਰ ਉਹ ਕੱਟ ਕੱਟ ਦੇ ਵਿੱਚ ਵਿਆਪਤ ਹੈ ਤਾਂ ਹੀ ਤੇ ਉਸ ਦੇ ਅੰਦਰ ਦੀ ਜਾਣਦਾ ਹੈ, ਅਗਰ ਉਸ ਦੇ ਅੰਦਰ ਵਿਆਪਤ ਨਾ ਹੋਵੇ ਤੇ ਉਸ ਦੇ ਅੰਦਰ ਦੀ ਖਬਰ ਉਹਨੂੰ ਕਿਸ ਤਰੀਕੇ ਨਾਲ ਮਿਲ ਸਕਦੀ ਹੈ? ਤੇ ਇਹ ਜਿਹੜਾ ਸਾਡਾ ਅਰਥ ਨਿਕਾਲਿਆ ਹੋਇਆ ਹੈ ਕਿ ਜਦੋਂ ਅਸੀਂ ਸਤਿਗੁਰ ਦੇ ਕੋਲ ਜਾਂਦੇ ਹਾਂ ਉਹ ਸਾਨੂੰ ਨਾਮ ਦਿੰਦੇ ਨੇ ਤੇ ਸਾਡੇ ਅੰਦਰ ਆ ਕਰਕੇ ਵਿਰਾਜਮਾਨ ਹੁੰਦੇ ਨੇ, ਇਹ ਬਹੁਤ ਹੀ ਅਧੂਰਾ ਅਰਥ ਹੈ। ਉਹ ਪਰਮਾਤਮਾ, ਉਹ ਅਕਾਲ ਪੁਰਖ ਕਿਸ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਘੱਟ ਘੱਟ ਦੇ ਵਿੱਚ ਵਿਆਪਤ ਹੈ? ਉਹ ਸਤਿਗੁਰ ਦੇ ਜ਼ਰੀਏ ਇੱਕ ਤਾਕਤ ਯਾਨੀ ਅਦ੍ਰਿਸ਼ ਕਿਰਨਾਂ ਦੇ ਰੂਪ ਦੇ ਵਿੱਚ ਇਸ ਜਗਤ ਦੇ ਹਰ ਜੜ ਔਰ ਚੇਤਨ ਦੇ ਅੰਦਰ ਵਿਦਮਾਨ ਹੈ। ਔਰ ਅਗਰ ਕੋਈ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜੜ ਵਸਤੂਆਂ ਦੀ ਆਰਾਧਨਾ ਕਰ ਰਹੀ ਹੈ, ਪਿਛਲੇ ਜਨਮਾਂ ਅਨੁਸਾਰ ਜੋ ਵਿਰਤੀ ਬਣੀ ਹੈ ਉਸ ਨੂੰ ਸੋਝੀ ਨਹੀਂ ਹੈ, ਪਰ ਅੰਤਰ ਦੇ ਵਿੱਚ ਉਸਨੇ ਇਹ ਫੈਸਲਾ ਕਰ ਲਿਆ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ मैं उस परमात्मा नु प्राप्त करना चाहती हाँ और उस नु प्राप्त करन वास्ते वो अपने अंतर की सफाई कर रही है हर पल हर कड़ी अपने उस सतगुरु के उपदेशा अनुसार जो भी इस जगत दे विच जितने भी अवतारा ने या किन्ने भी रूपां दे विच आए ने चाहे अधूरी ईश्वरी शक्तियां सन पर उन्होंने कदी भी झूठ बोलन की गल नहीं कही कदी भी किसी का हक मारन की गल नहीं कही कसे भी किसी की ईर्षा निंदा की गल नहीं कही अगर उस उपदेशा के उपर अमली जामा पहना रही है अपने अंदर की सफाई कर रही है तो उस तो बाद अगर वह जीवात्मा अंतर दे विच जो आखिरी समय सह सुभा अंदर जाती है उस वेले जिसले उसका ख्याल उस दिते जाते ने ख्याल सिमट करके अपने परमात्मा नु याद करती है तो परमात्मा नु किसी भी रूप दे विच याद कर रही है तो सतगुरु कदे भी उस नु नहीं छड़नगे यानी कि अकाल पुरख जो है सतगुरु के रूप दे विच हर जीवात्मा के अंदर दे विच मौजूद है इस करके सानू अधूरा अर्थ नहीं लेना चाहिए कि वह भुलिया बैठा है सानू तो अपने सतगुरु का एक बच्चे जिन्ना भी डर नहीं है अगर एक बच्चे जिन्ना डर का की भाव है एक दुकान से अगर एक छोटा जा बच्चा बैठा हो ते असी उस दुकान तो कोई भी वस्तु चुरान की कोशिश नहीं करते यानी कि उस बच्चे का सानू डर है और अगर असी एक पासे ये कहंदे हां कि सतगुरु घट घट दे विच है वो साडे अंदर दे विच नहीं है अगर वो साडे अंदर विच है अगर सानू ये यकीन हो जावे तो फिर परमात्मा क्या दूर है फिर असी भैड़े काम किस तरीके नाल कर लवांगे अज अगर असी इत्थे बैठे हां ते सिर्फ इस करके बैठे हां कि सानू परमात्मा दा यकीन नहीं कि परमात्मा केड़ी जगह है और किस तरीके दे नाल मिलदा है अगर असी ये यकीन कर लईए उसका भय साडे अंदर उत्पन्न हो जाए तो वह भय जड़ा है सानू कदे भी भैड़ा काम करन नहीं देगा हर हालत दे विच किसी भी रूप दे विच असी इस जगत दे विच चाहे सूक्ष्म रूप दे विच है या मानसिक रूप दे विच है अंतर दे विच कोई भैड़ा ख्याल नहीं लिया सकते यानी कि मन जो है इंद्रिय दासता तो मुक्त होने लग जाएगा और जो जो इंद्रिया दी दासता तो मुक्त होएगा ये निश्चल होने लग जाएगा इसका ख्याल जो है अपने सतगुरु यानी अकाल पुरुष दे विच पक्का होने लग जाएगा और जो जो इसका ख्याल सतगुरु दे विच पक्का होएगा तो इसकी प्रीत पक्की होएगी और जो जो प्रीत वधदी जाएगी तो जो है अंतर दे विच सतगुरु नूरानी रूप दे विच प्रगट होंदे जाणगे और जो जो नूरानी रूप स्पष्ट जाएगा और उस दे विच जीवात्मा प्रीत पक्की करती जाएगी और ये डर जो है हर पल हर कड़ी उस दे नाल रहेगा यही डर उसनु रहेगा कि अंदर जो स्वरूप प्रगट होया मैं उस तो विछड़ ना जावा ये एक ऐसा भयानक डर है साध संगत जी ये डर जो है जीवात्मा नु सारे विकारा तो कढ के लै जांदा है यानी कि एको उपदेश यानी कि मन तो असी बचना चाहते हाँ इस दे जहर तो बचना चाहते हाँ इंद्रिया दी दासता तो इसनु मुक्त कराना चाहते हाँ ते अपने अंदर उस परमात्मा दा उस सतगुरु दा पै उत्पन्न करो जब तक ये पै उत्पन्न नहीं होएगा तब तक असी इस विकारा तो निकल नहीं सकते और जब तक ये विकारा तो नहीं निकलांगे तब तक ये मन निश्चल नहीं हो सकता और जब तक मन निश्चल नहीं होएगा मन बुद्धि की सीमा तो ये जीवात्मा निकलेगी नहीं यानी कि जड़ और चेतन की गंढ नहीं खुलेगी तब तक जीवात्मा अंतर दे विच सिमट करके उस नूरानी रूप का दीदार नहीं कर सकती और जब तक नूरानी रूप प्रगट नहीं होएगा ये जीवात्मा किस तरीके दे नाल अंदर चढ़ाई करेगी अंदर इसकी संभाल कौन करेगा कौन कैसी ताकत है असि जड़ वस्तुआ की आराधना करते हैं ये जड़ वस्तुआ अंतर दे विच किस तरीके दे नाल इस जीवात्मा की संभाल कर सकदियां ने यह विचार करन वाली गल है जिहड़ी जीवात्मा अंतर दियां जांदियां ने उन्हां नूं पुछ करके देखो कि किस तरीके दे नाल हर पग ते किस तरीके दे नाल ये नूरानी रूप जो है इसकी संभाल करता है किस तरीके की भयानक रिद्धि सिद्धियां इस नूं घेर करके चलान की कोशिश कर दिया ने कैसी भयानक फिसलन है उस दे उपर फिसलांदियां ने और किस तरीके दे नाल सतगुरु जी ने इस नूं हर पल हर कड़ी बचा करके पौड़ी दर पौड़ी चढ़ाते हुए उस जगह लै करके जाते ने जिस जगह ये किया जाता है नाम शब्द यानी कि लफज कोई नाम नहीं है कोई शब्द नहीं है पूरे जगत दे विच असी देखदे हां कोई अल्लाह कहंदा है कोई वाहिगुरु कहंदा है कोई राधा स्वामी कहंदा है यानी कि जितनी भी भाषा ने इस परमात्मा दे नाम रख ले यानी कि नाम कोई वो नाम नहीं है और यानी कि लफज को नाम या शब्द या कीर्तन अखद कथा नहीं है वो एक ऐसी चेतन सत्ता है अंतर दे विच जिस नूं असी हक दी आवाज कहंदे हां हक की है वो परमात्मा यानी कि सच है सच ही हक है वो आवाज यानी ज्योत स्वरूप है उदे विच एक प्रकाश भी है यानी कि वो नाम और शब्द एक ऐसी चेतन धारा है एक ऐसी चेतन सत्ता है जिसने इस जगत दे विच क्या जड़ क्या चेतन सब नूं आधार दिता होया और जदों ये चेतन वस्तु जड़ी है ये तारा जो है निकल जाती है उसले क्या चेतन और क्या जड़ दोनों ही विलय दी तरफ चलिया जांदियां ने और जो जो ये आवाज सिमटदी जांदी है उसनु असी विलय दी संज्ञा देने हां और एक निश्चित सीमा तो परे जदों निकल जांदी है उसनु महापरले दी संज्ञा देंदे हां यानी कि वो कोई लफ्जां दे विच कैद होने वाली वस्तु नहीं है इस करके ये जितने भी असी अर्थ कढ़दे हां ये अधूरे ने कितनिया ही नस्लां आईयां कितनिया ही कौमां आईयां उन्हां नु कितने ही लफ्जां दे नाल याद करदे रहे और कितने ही आकर के चले गए कितने ही कर रहे ने उन्होंने चले जाना कितनिया ही होर नस्लां आणगियां अलग अलग भाषा ਦੇ ਨਾਲ ਲਫ਼ਜ਼ਾਂ ਦੇ ਨਾਲ ਉਸਨੂੰ ਯਾਦ ਕੀਤਾ ਜਾਏਗਾ। ਉਸ ਤੋਂ ਬਾਅਦ ਉਹਨਾਂ ਨੇ ਵੀ ਚਲਾ ਜਾਣਾ ਹੈ, ਪਰ ਉਸ ਤੋਂ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਹ ਸ੍ਰਿਸ਼ਟੀ ਕਦ ਤੋਂ ਚੱਲ ਰਹੀ ਹੈ ਕੋਈ ਨਹੀਂ ਜਾਣਦਾ। ਇਤਨਾ ਸਮਾਂ ਹੋ ਗਿਆ, ਕੋਈ ਇਤਨੀ ਲੰਬੀ ਉਮਰ ਲੈ ਕਰਕੇ ਬੈਠਾ ਹੋਏਗਾ ਤੇ ਉਹ ਹੀ ਦੱਸ ਸਕਦਾ ਹੈ ਕਿ ਕਦੋਂ ਤੋਂ ਸ੍ਰਿਸ਼ਟੀ ਚੱਲ ਰਹੀ ਹੈ। ਉਹਦੇ ਆਦੀ ਔਰ ਅੰਤ ਨੂੰ ਅਸੀਂ ਨਹੀਂ ਜਾਣ ਸਕਦੇ। ਉਸ ਦੇ ਰੋਮ ਦੀ ਇੱਕ ਕਿਰਨ ਤੋਂ ਅਨਗ੍ਰਿਤ ਬ੍ਰਹਮੰਡਾਂ ਦੀ ਉਤਪਤੀ ਹੋ ਗਈ, ਇਤਨੀ ਵਿਸ਼ਾਲ ਰਚਨਾ ਰਚੀ ਗਈ, ਔਰ ਕੱਟ ਕੱਟ ਕੇ ਅੰਦਰ ਕੀ ਜਾਣਨ, ਯਾਨੀ ਕਿ ਕੱਟ ਦੇ ਅੰਦਰ ਅਗਰ ਸੂਕਸ਼ਮ ਤੋਂ ਸੂਕਸ਼ਮ ਤਰੰਗ ਵੀ ਉਤਪੰਨ ਹੁੰਦੀ ਹੈ ਉਹ ਵੀ ਉਸ ਨੂੰ ਖ਼ਬਰ ਮਿਲ ਜਾਂਦੀ ਹੈ। ਇੱਕ ਐਸੀ ਭਿਆਨਕ ਸੱਤਾ ਹੈ, ਇੱਕ ਐਸੀ ਭਿਆਨਕ ਚੇਤਨ ਸੱਤਾ ਜਿਹੜੀ ਕਿ ਹਰ ਕੱਟ ਕੱਟ ਦੇ ਵਿੱਚ ਰਮੀ ਹੋਈ ਹੈ। ਉਹ ਕਿਸੇ ਲਫ਼ਜ਼ ਦੇ ਵਿੱਚ ਕਿਸ ਤਰ੍ਹਾਂ ਕੈਦ ਹੋ ਸਕਦੀ ਹੈ? ਦੋ ਚਾਰ ਲਫ਼ਜ਼ਾਂ ਨੂੰ ਜਪ ਕਰਕੇ ਅਸੀਂ ਉਸ ਨੂੰ ਪਰਮਾਤਮਾ ਨੂੰ ਕੈਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤਰੀਕੇ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਕਹਾਂ ਬਏ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਖ ਧਿਆਨ ਲਗਾਏ, ਨਿਆਤ ਫਿਰੋ ਲੀਏ ਦਾਤ ਸਮੁੰਦਰ, ਲੋਕ ਗਿਓ ਪਰ ਲੋਕ ਗਵਾਏ। ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਇਸ ਚੀਜ਼ ਨੂੰ, ਇਸ ਭਾਵਨਾ ਨੂੰ ਬੜੇ ਅੱਛੇ ਤਰੀਕੇ ਨਾਲ ਸਪਸ਼ਟ ਕੀਤਾ ਹੈ। ਬਹੁਤ ਪਹਿਲੇ ਹੀ ਉਹਨਾਂ ਨੇ ਭਾਵ ਨੂੰ ਸਪਸ਼ਟ ਕਰਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਲਫ਼ਜ਼ਾਂ ਦੇ ਗੇੜ ਦੇ ਵਿੱਚ ਫਸ ਜਾਣਗੀਆਂ, ਇੱਕ ਐਸੇ ਕਿੱਚੜ ਦੇ ਵਿੱਚ, ਦਲਦਲ ਵਿੱਚ ਫਸ ਜਾਣਗੀਆਂ ਕਿ ਇੱਕ ਕਿੱਚੜ ਚੋਂ ਨਿਕਲਣਗੀਆਂ ਦੂਸਰੇ ਵਿੱਚ ਫਸ ਜਾਣਗੀਆਂ। ਯਾਨੀ ਕਿ ਪੜ੍ਹਨ ਚੋਂ ਨਿਕਲੇ ਤੇ ਸੁਣਨ ਚ ਫਸ ਗਏ, ਸੁਣਨ ਚੋਂ ਨਿਕਲੇ ਤੇ ਵਿਚਾਰਨ ਚ ਫਸ ਗਏ, ਅਗਰ ਵਿਚਾਰ ਚੋਂ ਨਿਕਲੇ ਤੇ ਅਮਲ ਅੱਜ ਤੱਕ ਅਸੀਂ ਨਹੀਂ ਕੀਤਾ। ਅਗਰ ਅਸੀਂ ਅਮਲ ਕਰ ਲਿਆ ਹੁੰਦਾ ਤੇ ਅਸੀਂ ਕੱਦ ਦੇ ਪਾਰ ਉਤਰ ਗਏ ਹੁੰਦੇ। ਇਹ ਜਿੰਦੇ ਜੀ ਮਰਨ ਦਾ ਮਜਬੂਨ ਹੈ, ਇਸ ਕਰਕੇ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਹੈ, ਅੰਦਰ ਦੀ ਅੱਖ ਤਾਂ ਤੇਰੀ ਬੰਦ ਹੈ ਔਰ ਇਹ ਬਗਲੇ ਵਾਲੀ ਅੱਖ ਤੂੰ ਬੰਦ ਕਰਕੇ ਬੈਠਾ ਹੈ। ਇਸ ਅੱਖ ਦੇ ਬੰਦ ਕਰਨ ਦੇ ਨਾਲ ਤੂੰ ਵੈਸੇ ਹੀ ਅੰਨਾ ਹੋ ਜਾਏਗਾ, ਔਰ ਅੰਦਰੋਂ ਤੂੰ ਅੰਨਾ ਹੈ ਹੀ ਹੈ, ਔਰ ਕਿਸ ਤਰੀਕੇ ਦੇ ਨਾਲ ਤੂੰ ਇਹ ਕਰਮ ਕਰ ਰਿਹਾ ਹੈ, ਇਹ ਸਾਰੇ ਕਰਮ ਤੇਰੇ ਅੰਤ ਵਿੱਚ ਸਾਥ ਨਹੀਂ ਦੇਣਗੇ। ਔਰ ਮਨ ਨੂੰ ਸਮਝਾਉਂਦੇ ਨੇ ਕਿ ਇਹ ਮਨ ਮੂੜ ਮਤ, ਅਖੀਰ ਤੇਰਾ ਕਿਸੇ ਵੀ ਕਰਮ ਨੇ ਸਾਥ ਨਹੀਂ ਦੇਣਾ। ਅਗਰ ਤੂੰ ਉਸ ਅਕਾਲ ਪੁਰਖ ਦੇ ਚਰਨਾਂ ਦੀ ਸ਼ਰਨ ਲੈ ਲਵੇ ਤੇ ਤਾਂ ਹੀ ਤੇਰਾ ਉਪਕਾਰ ਹੋ ਸਕਦਾ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਮਿਲ ਸਕਦਾ, ਆਵਾਗਮਨ ਤੋਂ ਛੁੱਟ ਸਕਦਾ ਹੈ, ਉਸ ਦੇ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਇਸ ਕਰਕੇ ਬਾਰ ਬਾਰ ਉਲਾਹਨਾ ਦੇ ਕਰਕੇ ਮਨ ਨੂੰ ਸਮਝਾਇਆ ਜਾਂਦਾ ਕਿ ਇਸ ਇੰਦਰੀਆਂ ਦੀ ਦਾਸਤਾ ਤੋਂ ਨਿਕਲ ਕਰਕੇ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ। ਇਸ ਕਰਕੇ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਕਿ ਇਹ ਲਫ਼ਜ਼ ਕੋਈ ਨਾਮ ਨਹੀਂ ਹੈ, ਇਹ ਨਾਮ ਅੰਤਰ ਦੀ ਉਹ ਚੇਤਨ ਸੱਤਾ ਹੈ ਜਿਹੜੀ ਕਿ ਪਾਰ ਬ੍ਰਹਮ ਦੇ ਵਿੱਚ ਜਾ ਕਰਕੇ ਮਿਲਦੀ ਹੈ। ਉਹ ਉਸ ਤੋਂ ਪਹਿਲੇ ਜਿਹੜੀ ਸੱਤਾ ਮਿਲਦੀ ਹੈ ਉਹ ਅਧੂਰੀ ਰੂਪ ਦੇ ਵਿੱਚ ਹੈ, ਔਰ ਉਨ੍ਹੀ ਲੋਕਾਂ ਦੇ ਵਿੱਚੋਂ ਜਿਹੜੇ ਅਵਤਾਰ ਇਸ ਜਗਤ ਦੇ ਵਿੱਚ ਆਏ ਨੇ ਉਹ ਪਹਿਲੇ ਮੰਡਲ ਤੋਂ, ਯਾਨੀ ਛਠੇ ਚੱਕਰ ਆਗਿਆ ਚੱਕਰ ਤੋਂ ਆਏ ਨੇ। ਜਿਤਨੀ ਈਸ਼ਵਰੀ ਤਾਕਤਾਂ ਇਸ ਜਗਤ ਦੇ ਵਿੱਚ ਆਈਆਂ ਨੇ ਕੋਈ ਨਿੰਦਿਆ ਨਹੀਂ, ਕੋਈ ਵਡਿਆਈ ਨਹੀਂ, ਇਹ ਵਿਚਾਰ ਕਰਨ ਦਾ ਮਜਬੂਰ ਹੈ। ਜਦ ਤੱਕ ਅਸੀਂ ਮਤ ਔਰ ਧਰਮ ਦੀਆਂ ਦੀਵਾਰਾਂ ਚੋਂ, ਇਹਨਾਂ ਦੀ ਕੈਦ ਚੋਂ, ਜਿਨ੍ਹਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਕੈਦੀ ਬਣਾ ਰੱਖਿਆ, ਇਹਨਾਂ ਚੋਂ ਨਿਕਲ ਕਰਕੇ ਖੁੱਲੇ ਹਿਰਦੇ ਔਰ ਦਿਮਾਗ ਦੇ ਨਾਲ ਇਸ ਬਾਣੀ ਦੇ ਉੱਪਰ ਵਿਚਾਰ ਨਹੀਂ ਕਰਾਂਗੇ, ਤਦ ਤੱਕ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਨ੍ਹਾਂ ਦੇ ਵਿੱਚ ਅਸੀਂ ਸੱਚ ਨੂੰ ਲੱਭ ਰਹੇ ਹਾਂ ਉਹਨਾਂ ਦੇ ਵਿੱਚ ਸੱਚ ਹੈ ਹੀ ਨਹੀਂ, ਉਹ ਸਾਰੀਆਂ ਦੀ ਸਾਰੀ ਵਸਤੂਆਂ ਨਾਸ਼ਵਾਨ ਨੇ। ਕਿਸ਼ਨ ਜੀ ਨੇ ਕੋਈ ਐਸੀ ਗੱਲ ਨਹੀਂ ਛੱਡੀ ਜਿਹੜੀ ਕਿ ਉਜਾਗਰ ਨਾ ਕੀਤੀ ਹੋਏ, ਉਸ ਦੇ ਬਾਵਜੂਦ ਅਸੀਂ ਉਹਨਾਂ ਦੀ ਮੂਰਤੀ ਬਣਾ ਕਰਕੇ ਉਹਨਾਂ ਦੀ ਆਰਾਧਨਾ ਕਰਨੀ ਸ਼ੁਰੂ ਕਰਤੀ। ਪਰ ਜਿਹੜਾ ਗੂੜਾ ਗਿਆਨ ਉਹਨਾਂ ਨੇ ਉਪਦੇਸ਼ ਸਾਨੂੰ ਇਸ ਜੀਵਾਤਮਾ ਲਈ ਦਿੱਤਾ ਸੀ ਕਿ ਨਾਸ਼ਵਾਨ ਕੌਣ ਹੈ, ਔਰ ਨਾਸ਼ਵਾਨ ਜਿਸ ਸੰਸਾਰ ਦੀਆਂ ਸਾਰੀ ਵਸਤੂ ਨਾ, ਉਹਨਾਂ ਨੂੰ ਤਿਆਗ ਦਿਓ, ਔਰ ਜੋ ਅਵਿਨਾਸ਼ੀ ਹੈ ਇਹ ਆਤਮਾ ਅਵਿਨਾਸ਼ੀ ਹੈ, ਇਸ ਦਾ ਦੀਦਾਰ ਕਰੋ, ਇਸ ਦੀ ਪਹਿਚਾਣ ਕਰੋ। ਜਿਸ ਨੇ ਆਤਮਾ ਨੂੰ ਪਹਿਚਾਣ ਲਿਆ, ਆਤਮਾ ਦੀ ਪਹਿਚਾਣ ਤਦ ਹੀ ਹੋਏਗੀ ਜਦੋਂ ਮਨ ਨਿਸ਼ਚਲ ਹੋਏਗਾ, ਮਨ ਦੇ ਵਿਕਾਰ ਜੋ ਹੈ ਉਹ ਉਸ ਤੋਂ ਨਿਕਲਾਂਗੇ। ਜਦ ਤੱਕ ਉਸ ਤੋਂ ਨਿਕਲਾਂਗੇ ਨਹੀਂ ਤਦ ਤੱਕ ਆਤਮਾ ਦਾ ਦੀਦਾਰ ਨਹੀਂ ਹੋ ਸਕਦਾ, ਔਰ ਆਤਮਾ ਪਰਮਾਤਮਾ ਦਾ ਅੰਸ਼ ਹੈ, ਉਹ ਵੀ ਜੋਤ ਔਰ ਆਵਾਜ਼ ਸਰੂਪ ਹੈ, ਔਰ ਇਸ ਕਰਕੇ ਦੋਨਾਂ ਦਾ ਆਪਸ ਦੇ ਵਿੱਚ ਇੱਕ ਖਿਚਾਵ ਹੈ। ਉਹ ਸ਼ਬਦ, ਉਹ ਨਾਮ ਜਿਹੜਾ ਕਿ ਇਸ ਜੀਵਾਤਮਾ ਨੂੰ ਖਿੱਚ ਕਰਕੇ ਉਸ ਜਗ੍ਹਾ ਲੈ ਕਰਕੇ ਜਾਂਦਾ ਹੈ ਜਿੱਥੇ ਉਹ ਸੱਚਖੰਡ, ਯਾਨੀ ਕਿ ਉਹ ਅਵਿਨਾਸ਼ੀ, ਜਿਸ ਨੂੰ ਯਾਨੀ ਕਿ ਅਕਾਲ ਪੁਰਸ਼ ਮੌਜੂਦ ਹੈ। ਇਸੀ ਕਰਕੇ ਪਰਮਾਤਮਾ ਜੋ ਹੈ ਗੁਰੂ ਸਾਹਿਬਾਂ ਦੇ ਜ਼ਰੀਏ, ਇਸ ਬਾਣੀ ਦੇ ਜ਼ਰੀਏ, ਇਸ ਜਗਤ ਦੇ ਵਿੱਚ ਜੋ ਵੀ ਬਾਣੀ ਜਾਂ ਉਪਦੇਸ਼ ਦੇ ਜ਼ਰੀਏ ਦਿੰਦੇ ਨੇ, ਉਸ ਦਾ ਕੀ ਭਾਵ ਹੈ ਕਿ ਉਸ ਨਾਮ ਨੂੰ, ਉਸ ਸੱਚ ਨੂੰ, ਸ਼ਬਦ ਨੂੰ ਪ੍ਰਾਪਤ ਕਰੋ, ਔਰ ਉਹ ਸੱਚਾ ਸ਼ਬਦ ਜਿਹੜਾ ਹੈ ਉਹ ਪਾਰ ਬ੍ਰਹਮ ਦੇ ਵਿੱਚ ਮਿਲਦਾ ਹੈ। ਹੁਣ ਵਿਚਾਰ ਕਰਕੇ ਦੇਖੋ, ਜੜ ਵਸਤੂਆਂ ਦੀ ਆਰਾਧਨਾ ਕਰਕੇ ਅਸੀਂ ਕਿਸ ਤਰੀਕੇ ਦੇ ਨਾਲ ਇਸ ਸੱਚੇ ਸ਼ਬਦ ਨੂੰ ਪ੍ਰਾਪਤ ਕਰ ਸਕਦੇ ਹਾਂ। ਅਗਰ ਅਸੀਂ ਸੱਚਮੁੱਚ ਉਸ ਸੱਚੇ ਸ਼ਬਦ ਲਈ, ਉਸ ਚੇਤਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇਸ ਜੀਵਾਤਮਾ ਨੂੰ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਕਰਾਉਣਾ ਪਏਗਾ। ਜਦ ਤੱਕ ਇਹ 14 ਵਸਤੂਆਂ ਨਿਸ਼ਚਲ ਨਹੀਂ ਹੋਣਗੀਆਂ ਤਦ ਤੱਕ ਅਸੀਂ ਚਾਹ ਕਰਕੇ ਵੀ ਉਸ ਸੱਚੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ, ਔਰ ਉਸਦਾ ਇੱਕੋ ਹੀ ਆਧਾਰ ਹੈ ਕਿ ਉਸ ਦੇ ਨਾਲ ਅਸੀਂ ਪ੍ਰੀਤ ਕਰੀਏ, ਇਸ ਜੜ ਵਸਤੂਆਂ ਦੀ ਆਸਕਤੀ ਨੂੰ ਛੱਡ ਕੇ ਉਸ ਦੇ ਨਾਲ ਪ੍ਰੀਤ ਕਰਕੇ ਉਸ ਦੇ ਵਿੱਚੋਂ ਜੋ ਡਰ ਪੈਦਾ ਹੁੰਦਾ ਹੈ ਉਹ ਡਰ ਆਪਣੇ ਅੰਦਰ ਉਤਪੰਨ ਕਰੀਏ। ਔਰ ਅਗਰ ਅਸੀਂ ਭਾਗਸ਼ਾਲੀ ਹੋਏ, ਕੋਈ ਵਿਰਲਾ ਹੀ ਹੈ ਜਿਹੜੀ ਕਿ ਇਸ ਦਾਤ ਨੂੰ ਪ੍ਰਾਪਤ ਕਰਦਾ ਹੈ, ਉਸ ਦਾ ਇਹ ਭਾਵ ਵੀ ਨਹੀਂ ਹੈ ਕਿ ਅਸੀਂ ਭਾਗਾਸ਼ਾਲੀ ਨਹੀਂ ਬਣ ਸਕਦੇ। ਜਿਹੜਾ ਵੀ ਸਟੂਡੈਂਟ ਦਾਖਲਾ ਲੈਂਦਾ ਹੈ ਤੇ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸ ਨੂੰ ਡਿਗਰੀ ਮਿਲਣ ਦਾ ਅਧਿਕਾਰ ਨਹੀਂ ਹੈ, ਉਹ ਅਧਿਕਾਰ ਉਸ ਨੂੰ ਐਡਮਿਸ਼ਨ ਦੇ ਨਾਲ ਹੀ ਮਿਲ ਜਾਂਦਾ। ਪਰ ਉਸ ਦੇ ਨਾਲ ਇਹ ਵੀ ਉਪਦੇਸ਼ ਹੈ कि उसने पूरा साल यानी कि 365 दिन अपने सतगुरु के उपदेशा अनुसार अमल करना है। जो भी उपदेश दिते जाते ने उसका होमवर्क भी करना है, रात दिन जा करके उसनु अमली जामा भी पहनाना है। हुण जिहड़ी जीवात्मा इस तरीके का स्टूडेंट बनती है वह सचमुच अपना तुरदा कर्म बना लेंदी है। तुर मस्तक लिखे ललाट, ये उसी वक्त तुरो ये मस्तक ते लिखा जाता है। जिहड़ी जीवात्मा तड़फदी है उस परमात्मा नु प्राप्त करने वास्ते, वह परमात्मा कदी किसी रूप नु नहीं देखता कि मैनु किस रूप दे विच याद किया जा रहा है। वह भोलापन नु देखता है, अंदर दे उस विकार नु देखता है कि यह विकार नु त्याग रहा है या नहीं। हजरत मूसा सन वह एक बार जंगल विच जा रहे सन, उन्होंने की देखा, एक गरड़िया जड़ा भेड़ा चरा रहा सी, बकरियां चढ़ा रहा सी, वो अपनी धुन दे विच मस्त सी, बड़े प्यार दे विच अपने भोलेपन दे विच उस परमात्मा दे नाल गल्लां कर रहा है। की कह रहा है कि हे परमात्मा, अगर तू मैनू किसी बच्चे दे रूप दे विच मिल जाए तो मैं तेरा किस तरीके दे नाल पालन करा, यानी कि अपनी भेड़ का दुध चोवा, तैनू दुध पिलावा, तेरे कपड़े साफ करा, तैनू झूले दे विच झूला चलावा और तैनू लै करके विचरण करा इस जगत दे विच। यानी इस तरीके दे नाल प्यार दे नाल जिस तरह एक पिता एक मां अपने बच्चे दे नाल गल करदी है, उसे तरीके दे नाल भोले पान दे विच। क्यों? क्योंकि उस दे विच बुद्धि समर्था नहीं है कि वह परमात्मा परम चेतन किस रूप दे विच इस जगत दे विच व्याप्त है, पर उस नूं एक बच्चे दे रूप दे विच देख रहा है और बच्चे दे नाल उस तरीके दे नाल परमात्मा समझ के उस दे नाल गल कर रहा है। जिस लिहाजत मूझा ने उसनूं इस तरीके दे नाल गल करदे देखिया तो उस नूं बड़ी जोर दी फटकार लगाई कि वह परमात्मा जो है इस तरीके दे नाल नहीं मिलता, वह मन और बुद्धि की सीमा तो परे की वस्तु है और अगर उसनूं प्राप्त करना चाहते हैं तो सानूं इन्हां दी सीमा तो निकल करके अंतर दे विच शुद्ध और निर्मल आत्मा दे जरिए उसनूं प्राप्त करना चाहिए। इस करके तू ये जो काम कर रहा है ये गलत है। और जिस वेले उसने इस तरीके की गल हजरत मूसा तो सुनी तो एकदम उसके अंदर चेतनता आ गई, उसके अंदर एक डर पैदा हो गया कि मैं कोई ऐसा काम कर देता है, ऐसा भयानक काम कर देता है कि मैं परमात्मा तो विछड़ गया वा। यानी कि उसके अंदर इस डर ने वो पैदा कर देता कि वो मन दिया इंद्रियां तो दस्ता तो मुक्त हो गया, उसी वक्त मन निश्चल हो गया। उस डर ने उसनु उस मुकाम ते पहुंचाता कि अंदर आत्मा सिमट गई और उसनु परमात्मा दा दीदार हो गया और उसी वक्त वो जंगल दी तरफ दौड़ गया और उस वेले आकाशवाणी हुई, ए हजरत मूसा, तैनू इस जगत दे विच मैं तैनू किस वास्ते भेजा, तैनू जोड़न वास्ते भेजा, तैनू तोड़न वास्ते नहीं भेजा, तू एक मेरे बंदे नू जिहड़ा मेरे नाल जुड़िया सी बड़े प्यार दे नाल, तू उसनु मेरे नाल तोड़न दी कोशिश कीती है ते ए मेरा ए उपदेश नहीं सी। मैं ए नहीं देखदा कि तेरी विद्वत्ता की है, तू कितनी पढ़ाई कीती है, कितने कालजा तो डिग्री लई है, कितने लंबे लंबे श्लोक पढ़ करके तू उन्हां दे अर्थ कढ़दा है, इस तरीके दी गल नहीं है। मैं ते अंदर दे विकार दी और निर्मलता देखदा वा कि उसने अपने आप नु निर्मल करन दी कोशिश कीती है या नहीं। मैं उहदा भोलापन देखदा वा कि वह भोलेपन दे विच अपने प्यार दे विच उस परमात्मा नु चाहे वह किसी भी रूप विच देख रहा है, चाहे जड़ दे रूप विच देख रहा है या किसी होर रूप दे विच देख रहा है, पर मैं उसनु जरूर मिलदा वा। क्यों? क्योंकि उसके अंदर वो सारे विकार जड़े ने वो निकल चुके होंदे ने। इस करके मैं तैनू जो उपदेश दिता है तू उस उपदेश की पालना कर। इस उस वेले जिसले हजरत मूसा दोबारा उस गड़िये दे कोल गए ने, उसनु जा करके अपनी गलती की माफी मंगी है कि मैनू माफ कर दई कि मैनू परमात्मा ने दोबारा आकर के उपदेश दिता है कि तू उस परमात्मा दे नाल मिलिया से, तैनू परमात्मा ने अपने दरबार च परवानगी देती है, प्रवान कर लिया है। उस वेले गड़िये ने कहा कि हे हजरत, जिस वेले तू मैनू फटकार लगाई सी मेरे अंदर दा पर्दा उसी वेले खुल गया सी और जड़ा तेरे कोल आया सी वह मेरे कोल भी आया है और मैं उस सच्चे अविनाशी नू प्राप्त करके सदा लई आवागमन तो मुक्त हो गया हां। साध संगत जी, विचार करने वाली गल है साकी तो कि जब तक अंतर दे विच डर पैदा नहीं होएगा असी डर दे नाल अपने अंदर दी सफाई नहीं कर सकते और जड़ी जीवात्मा अंदर दे विच अपनी सफाई नहीं करेगी तद तक वह सच्चे परमात्मा नू प्राप्त नहीं कर सकती। और गुरु साहबां ने अपनी वाणी दे विच भी इसी गल नू बिल्कुल स्पष्ट किया है, निश्चल करना उसकी दास्ता तो मन नू मुक्त कराना। इस दा की भाव है? गुरु साहबां ने आखिरी पौड़ी दे विच इस दृष्टांत दे जरिए इस उपदेश नू स्पष्ट किया, पहे दे उपदेश नू कि किस तरीके दे नाल असी परमात्मा दे नाल प्यार करके उस दे विचों डर नू पैदा करके अपने अंदर दी सफाई कर सकते हैं। एक जो है सुनार दा उदाहरण दिता है गुरु साहबां ने इस पौड़ी दे विच कि सुनार दे दुकान ते अगर असी जाइए तो उसकी दुकान ते जा करके असी की देखते हैं? सब तो पहला काम जिहड़ा सानू नजर आंदा है उसकी दुकान दे विच कि वह बहुत ही कीमती वस्तु यानी कि सोने का जो है आभूषण तैयार करता है। सोना जो है एक कीमती धातु है, इस जगत दे विच उसकी बहुत कीमत है। इस करके वह की करता है कि उसनु ਔਰ ਉਹ ਆਪਣੀ ਦੁਕਾਨ ਯਾਨੀ ਕਿ ਹੱਟੀ ਜੋ ਹੈ ਉਸਦੀ ਸਫਾਈ ਰੱਖਦਾ ਹੈ। ਸਫਾਈ ਦਾ ਕੀ ਭਾਵ ਹੈ ਕਿ ਯਾਨੀ ਕਿ ਮਿੱਟੀ ਦੇ ਕਣ ਉਸ ਦੇ ਵਿੱਚ ਨਹੀਂ ਹੋਣੇ ਚਾਹੀਦੇ। ਅਗਰ ਮਿੱਟੀ ਹੈ ਤੇ ਉਹ ਸੋਨੇ ਦੀ ਕੀਮਤ ਘਟੇਗੀ, ਯਾਨੀ ਕਿ ਸੋਨੇ ਦੇ ਵਿੱਚ ਮਿਲਾਵਟ ਆ ਜਾਏਗੀ। ਇਸ ਕਰਕੇ ਉਹ ਬਾਰ ਬਾਰ ਕੀ ਕਰਦਾ ਹੈ, ਹੱਟੀ ਦੀ ਸਫਾਈ ਕਰਦਾ ਹੈ। ਉਸ ਦੇ ਬਾਅਦ ਅਸੀਂ ਕੀ ਦੇਖਦੇ ਹਾਂ, ਇੱਕ ਭੱਟੀ ਹੈ, ਪਰਹਾਰਾ ਯਾਨੀ ਭੱਠੀ। ਭੱਠੀ ਦਾ ਕੀ ਭਾਵ ਹੈ ਕਿ ਉਹ ਉਸ ਦੇ ਵਿੱਚ ਸੋਨੇ ਨੂੰ ਤਪਾਉਂਦਾ ਹੈ, ਤਪਾਉਣ ਦੇ ਬਾਅਦ ਉਸ ਨੂੰ ਘਾਲਦਾ ਹੈ। ਯਾਨੀ ਕਿ ਅਸੀਂ ਕੀ ਕਰਨਾ ਹੈ, ਗੁਰੂ ਸਾਹਿਬਾਂ ਨੇ ਇੱਕ ਪਰਮਾਰਥੀ ਨੂੰ ਇਸ ਦੇ ਨਾਲ ਦ੍ਰਿਸ਼ਟਾਂਤ ਦੇ ਕਰਕੇ, ਇਸ ਦੀ ਤੁਲਨਾ ਕਰਕੇ ਉਸ ਨੂੰ ਉਪਦੇਸ਼ ਦਿੱਤਾ ਹੈ ਕਿ ਅਗਰ ਤੂੰ ਜਤੀ ਹੋਵੇਂ, ਯਾਨੀ ਕਿ ਆਪਣੇ ਆਪ ਨੂੰ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਕਰਾਵੇਂ। ਹੁਣ ਵਿਚਾਰ ਕਰਕੇ ਦੇਖ ਲਓ, ਇਹ ਮਜ਼ਬੂਨ ਜੜਾ ਹੈ, ਇਤਨਾ ਸਸਤਾ ਔਰ ਆਸਾਨ ਨਹੀਂ ਹੈ ਕਿ ਆਪਣੇ ਸਤਿਗੁਰ ਕੋਲ ਗਏ, ਜਾ ਕਰਕੇ ਉਹਨਾਂ ਨੂੰ ਤਾਰ ਆਏ, ਨਾਮ ਲੈ ਲਿਆ, ਅੰਮ੍ਰਿਤ ਛਕ ਲਿਆ ਔਰ ਸਾਡੀ ਸੰਭਾਲ ਹੋ ਗਈ। ਇਸ ਤਰੀਕੇ ਨਾਲ ਅਗਰ ਇਤਨੀ ਸਸਤੀ ਸੰਭਾਲ ਹੋ ਗਈ ਹੁੰਦੀ ਤੇ ਅੱਜ ਤੱਕ ਇਹ ਸ੍ਰਿਸ਼ਟੀ ਕਦ ਦੀ ਖਾਲੀ ਹੋ ਗਈ ਹੁੰਦੀ, ਸਾਰੇ ਸੱਚਖੰਡ ਪਹੁੰਚ ਗਏ ਹੁੰਦੇ। ਕਿਉਂ? ਕਿਉਂਕਿ ਸੰਤ ਹਰ ਯੁੱਗ ਦੇ ਵਿੱਚ, ਯਾਨੀ ਕਿ ਜਦ ਦੀ ਸ੍ਰਿਸ਼ਟੀ ਚੱਲ ਰਹੀ ਹੈ, ਸੰਤ ਹਮੇਸ਼ਾ ਮੌਜੂਦ ਰਹੇ ਨੇ। ਔਰ ਪਿਛਲੇ ਯੁਗਾਂ ਦੇ ਵਿੱਚ ਨਜ਼ਰ ਮਾਰ ਕਰਕੇ ਦੇਖ ਲਓ, ਇਹ ਨਾਮ ਜਾਂ ਸ਼ਬਦ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਏੜੀਆਂ ਰਗੜਦੇ ਰਗੜਦੇ ਮਰ ਗਏ, ਸ਼ਿਵ ਜੀ ਨੂੰ ਕਦੀ ਉਹ ਧੁੰਮ ਪ੍ਰਾਪਤ ਨਹੀਂ ਹੋਈ। ਅਗਰ ਉਹ ਤੁਹਾਨੂੰ ਉਹਨਾਂ ਨੂੰ ਪ੍ਰਾਪਤ ਹੋ ਗਈ ਹੁੰਦੀ ਤੇ ਕਿਆ ਉਹ ਬ੍ਰਹਮ ਦੇ ਵਿੱਚ ਲੀਨ ਹੋ ਗਏ ਹੁੰਦੇ? ਕਿਆ ਬ੍ਰਹਮ ਦੇ ਵਿੱਚ ਬੈਠੇ ਉਸ ਪਰਮਾਤਮਾ ਦਾ ਧਿਆਨ ਕਰ ਰਹੇ ਹੁੰਦੇ? ਉਹ ਵੀ ਵਿਚਾਰ ਕਰਕੇ ਧਿਆਨ ਕਰਕੇ ਦੇਖ ਲਓ, ਉਹ ਵੀ ਜਗਤ ਦੇ ਵਿੱਚ ਸਤਿਗੁਰ ਦੇ ਕੋਲ ਆ ਕਰਕੇ ਇਹੀ ਫਰਿਆਦ ਕਰਦੇ ਨੇ ਕਿ ਮੈਨੂੰ ਵੀ ਮਨੁੱਖਾ ਜਨਮ ਦਿਓ ਕਿ ਮੈਂ ਤੁਹਾਨੂੰ ਪ੍ਰਾਪਤ ਕਰ ਸਕਾਂ। ਯਾਨੀ ਕਿ ਅਗਰ ਅਸੀਂ ਸ਼ਿਵ ਦਾ ਧਿਆਨ ਕਰ ਰਹੇ ਹਾਂ ਤੇ ਸ਼ਿਵ ਉਸ ਪਰਮਾਤਮਾ ਦਾ, ਅਕਾਲ ਪੁਰਖ ਦਾ ਧਿਆਨ ਕਰ ਰਹੇ ਨੇ ਤੇ ਵਿਚਾਰ ਕਰਕੇ ਦੇਖੋ, ਉਹਨਾਂ ਦੀ ਆਰਾਧਨਾ ਕਰਕੇ ਕਿਆ ਅਸੀਂ ਪਾਰ ਬ੍ਰਹਮ ਚਲੇ ਜਾਵਾਂਗੇ? ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਜਦ ਤੱਕ ਇਹ ਜੀਵਾਤਮਾ ਇਹ ਮਨ ਦੀ ਦਾਸਤਾ ਤੋਂ ਮੁਕਤ ਨਹੀਂ ਹੁੰਦੀ, ਯਾਨੀ ਕਿ ਇੰਦਰੀਆਂ ਦੀ ਦਾਸਤਾ ਤੋਂ ਨਿਕਲਣਾ, ਮਨ ਨੇ ਹੀ ਸਾਨੂੰ ਸਮਝਾ ਰੱਖਿਆ ਹੈ ਕਿ ਕਿਸ ਤਰੀਕੇ ਦੇ ਨਾਲ ਤਿੰਨਾਂ ਗੁਣਾਂ ਦੀ ਆਰਾਧਨਾ ਕਰਨੀ ਹੈ। ਇਹ ਪੂਰਾ ਜਗਤ ਜੋ ਹੈ, ਜਿਤਨੇ ਅਵਤਾਰਾਂ ਸਮੇਤ ਬ੍ਰਹਮ ਤੱਕ ਦੀ ਜੋ ਰਚਨਾ ਹੈ, ਤਿੰਨਾਂ ਗੁਣਾਂ ਦੇ ਅਧੀਨ ਹੈ। ਉਹ ਤਿੰਨਾਂ ਗੁਣਾਂ ਨੇ ਹੀ ਸਾਰੀ ਗੜਬੜ ਇਸ ਜਗਤ ਦੇ ਵਿੱਚ ਮਜਾ ਕਰਕੇ ਰੱਖੀ ਹੈ। ਉਹ ਜਦ ਤੱਕ ਅਸੀਂ ਇਸ ਗੜਬੜ ਚੋਂ ਨਹੀਂ ਨਿਕਲਾਂਗੇ, ਤਦ ਤੱਕ ਉਸੇ ਸੱਚੇ ਪਰਮਾਤਮਾ ਨੂੰ, ਯਾਨੀ ਕਿ ਚੌਥਾ ਗੁਣ ਕਿੱਥੇ ਹੈ? ਉਹ ਸੱਚਖੰਡ ਦੇ ਵਿੱਚ ਹੈ। ਔਰ ਅਗਰ ਅਸੀਂ ਚੌਥੇ ਗੁਣ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਅਵਿਨਾਸ਼ੀ ਹੋਣਾ ਚਾਹੁੰਦੇ ਹਾਂ, ਤੇ ਤਿੰਨ ਗੁਣਾਂ ਦੀ ਰਚਨਾ ਤੋਂ ਨਿਕਲਣੀ ਪਵੇਗੀ। ਔਰ ਜਿਤਨੀ ਵੀ ਈਸ਼ਵਰੀ ਤਾਕਤਾਂ ਜਿਹੜੀਆਂ ਕਿ ਅਧੂਰੀਆਂ ਨੇ, ਯਾਨੀ ਨਕਲ ਦੀਆਂ ਵੀ ਨਕਲ ਨੇ, ਇਸ ਜਗਤ ਵਿੱਚ ਆਈਆਂ ਨੇ, ਉਹਨਾਂ ਨੇ ਇਹੀ ਉਪਦੇਸ਼ ਦਿੱਤਾ ਹੈ, ਆਪਣੀ ਪੂਜਾ ਕਰਵਾਈ ਹੈ, ਆਪਣੀ ਆਰਾਧਨਾ ਕਰਾਈ ਹੈ, ਔਰ ਰਿੱਧੀ ਸਿੱਧੀਆਂ ਦੇ ਜ਼ਰੀਏ ਇਸ ਜੀਵਾਤਮਾ ਨੂੰ ਐਸੇ ਭਿਆਨਕ ਨਿਚਲੇ ਔਰ ਉਚਲੇ ਕਰਮ ਕਰਾਏ ਨੇ। ਨਿੱਚੇ ਦਾ ਭਾਵ ਹੈ ਕਿ ਇਹ 84 ਲੱਖ ਦੇ ਨਿਚਲੇ ਜਾਮਿਆਂ ਵਿੱਚ ਜਾਣਾ, ਉਹ ਉੱਚੇ ਦਾ ਭਾਵ ਇਹ ਹੈ ਕਿ ਉੱਤਮ ਭੋਗੀ ਜੁਨਾ ਸਵਰਗਾਂ ਵਿਖੁੰਠਾ ਦੇ ਵਿੱਚ ਵਾਸਾ ਕਰਾ ਕਰਕੇ, ਲੱਖਾਂ ਸਾਲਾਂ ਦੀ ਲੰਬੀਆਂ ਉਮਰਾਂ ਦੇ ਕਰਕੇ ਇਸ ਜੀਵਾਤਮਾ ਨੂੰ ਮਨ ਦੇ ਜ਼ਰੀਏ ਇਸ ਐਸਾ ਪਰਮਾ ਦਿੱਤਾ ਕਿ ਇਹ ਜੀਵਾਤਮਾ ਕਦੇ ਵੀ ਉਸ ਚੌਥੇ ਗੁਣ ਨੂੰ ਨਾ ਪ੍ਰਾਪਤ ਕਰ ਸਕੇ। ਔਰ ਜਦ ਤੱਕ ਇਹ ਜੀਵਾਤਮਾ ਚੌਥੇ ਗੁਣ ਨੂੰ ਪ੍ਰਾਪਤ ਨਹੀਂ ਕਰੇਗੀ, ਕਦੇ ਵੀ ਇਹਨਾਂ ਤਿੰਨਾਂ ਗੁਣਾਂ ਤੋਂ ਨਿਕਲ ਕਰਕੇ ਅਵਿਨਾਸ਼ੀ ਨਹੀਂ ਹੋ ਸਕਦੀ, ਯਾਨੀ ਕਿ ਜਨਮ ਔਰ ਮਰਨ ਦੇ ਗੇੜ ਚੋਂ ਨਹੀਂ ਨਿਕਲ ਸਕਦੀ। ਤਾਂ ਗੁਰੂ ਸਾਹਿਬਾਂ ਨੇ ਇਸ ਤੁਕ ਦੇ ਵਿੱਚ ਇਹੀ ਭਾਵ ਸਪਸ਼ਟ ਕੀਤਾ ਹੈ, ਜਤ ਪਰਹਾਰਾ ਯਾਨੀ ਕਿ ਜਤੀ ਹੋਣਾ ਹੈ, ਔਰ ਇਹ ਭੱਠੀ ਕਿਹੜੀ ਹੈ, ਇਹ ਗੁਰੂ ਸਾਹਿਬ ਸਪਸ਼ਟ ਕਰਦੇ ਨੇ। ਇਹ ਅੰਤਰ ਦੇ ਵਿੱਚ ਜਾ ਕਰਕੇ ਜਿਸ ਵੇਲੇ ਇਹ ਜੀਵਾਤਮਾ ਇਕੱਠੀ ਹੁੰਦੀ ਹੈ, ਉਹ ਕਿਸ ਤਰੀਕੇ ਨਾਲ ਇਕੱਠੀ ਹੋਏਗੀ, ਇਹ ਸੁਨਾਰ ਦਾ ਉਦਾਹਰਣ ਉਹਨਾਂ ਨੇ ਦਿੱਤਾ ਹੈ ਕਿ ਉਹ ਕੀ ਕਰਦਾ ਹੈ ਕਿ ਉਹ ਗਿਆਨ ਦਾ ਹਥੋੜਾ, ਯਾਨੀ ਕਿ ਇਸ ਜੀਵਾਤਮਾ ਦੀ ਜੋ ਮਤ ਹੈ, ਉਹ ਕਿਹੜੀ ਮਤ ਹੈ, ਇਹ ਮਨ ਦੀ ਮਤ ਇਸਨੇ ਲਈ ਹੋਈ ਹੈ। ਔਰ ਇਹ ਮਨ ਦੀ ਮਤ ਦੇ ਉੱਪਰ ਜਦੋਂ ਗਿਆਨ ਦਾ ਹਥੋੜਾ, ਯਾਨੀ ਗਿਆਨ ਕੀ ਹੈ, ਉਹ ਗਿਆਨ ਜਦੋਂ ਅਸੀਂ ਸਤਿਗੁਰ ਦੇ ਕੋਲ ਜਾਂਦੇ ਹਾਂ, ਸਤਿਗੁਰੂ ਗਿਆਨ ਦਿੰਦੇ ਨੇ, ਅੰਤਰ ਦਾ ਵੀ ਗਿਆਨ ਦਿੰਦੇ ਨੇ ਔਰ ਬਾਹਰ ਦਾ ਵੀ ਗਿਆਨ ਦਿੰਦੇ ਨੇ। ਅੰਤਰ ਦਾ ਗਿਆਨ ਕੀ ਹੈ, ਜਿਸ ਲਈ ਅਸੀਂ ਅੰਤਰ ਦੇ ਵਿੱਚ ਜਾਂਦੇ ਹਾਂ, ਜੀਵਾਤਮਾ ਸਿਮਟਦੀ ਹੈ, ਉਹ ਨੂਰਾਨੀ ਰੂਪ ਦੇ ਵਿੱਚ ਅੰਤਰ ਜੋ ਉਪਦੇਸ਼ ਦਿੰਦੇ ਨੇ, ਇਹ ਅੰਤਰ ਦੀ ਕਿਰਿਆ ਹੈ। ਉਹ ਬਾਹਰ ਦਾ ਗਿਆਨ ਕਿਹੜਾ ਹੈ, ਜਦੋਂ ਇਸ ਜਗਤ ਦੇ ਵਿੱਚ ਸਤਿਗੁਰੂ ਆਉਂਦੇ ਨੇ, ਦੇਹ ਦੇ ਵਿੱਚ ਆਉਂਦੇ ਨੇ, ਅਸੀਂ ਸਤਿਗੁਰੂ ਨੂੰ ਦੇਹ ਸਮਝ ਕੇ ਬੈਠੇ ਹਾਂ, ਸਰੀਰ ਸਮਝ ਕਰਕੇ ਬੈਠੇ ਹਾਂ, ਇਹ ਅਧੂਰਾ ਮਤ ਹੈ, ਮਨ ਦੀ ਮਤ ਹੈ। ਸਤਿਗੁਰੂ ਕੋਈ ਦੇਹ ਨਹੀਂ ਹੈ, ਕਿਉਂ ਉਹ ਦੇਹ ਕਿਉਂ ਲੈ ਕਰਕੇ ਆਏ ਨੇ, ਕਿਉਂਕਿ ਇੱਕ ਇਨਸਾਨ ਨੂੰ ਇੱਕ ਇਨਸਾਨ ਹੀ ਸਮਝਾ ਸਕਦਾ, ਯਾਨੀ ਕਿ ਇਨਸਾਨ ਦਾ ਗੁਰੂ ਇਨਸਾਨ ਹੀ ਹੋ ਸਕਦਾ ਹੈ। ਹੋਰ ਕੋਈ ਵੀ ਜੂਨ ਚ ਲੈ ਲਓ, ਜਿਤਨੀਆਂ ਵੀ ਨਿਚਲੀ ਜਾਂ ਉਤਲੀ ਜੂਨਾਂ ਨੇ, ਅਗਰ ਦੇਵੀ ਦੇਵਤਾ ਨੇ, ਅਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ, ਉਹਨਾਂ ਦੀ ਭਾਸ਼ਾ ਸਾਨੂੰ ਸਮਝ ਨਹੀਂ ਆਉਂਦੀ, ਨਿਚਲੀ ਜੂਨਾਂ ਜਿਹੜੀਆਂ ਨੇ ਸਾਨੂੰ ਸਮਝਾ ਨਹੀਂ ਸਕਦੀਆਂ, ਤੇ ਫਿਰ ਇੱਕ ਇਨਸਾਨ ਨੂੰ ਕੌਣ ਸਮਝਾਏਗਾ, ਕੌਣ ਐਸਾ ਗਿਆਨ ਦੇਗਾ ਕਿ ਅਸੀਂ ਇਸ ਅਗਿਆਨਤਾ ਦੇ ਅੰਧਕਾਰ ਚੋਂ ਨਿਕਲਾਂਗੇ। ਯਾਨੀ ਕਿ ਗੁਰੂ ਕੀ ਹੈ, ਉਹ ਇੱਕ ਪ੍ਰਕਾਸ਼ ਦਾ ਪੁੰਜ ਹੈ, ਅੰਤਰ ਦੇ ਵਿੱਚ ਉਹ ਪ੍ਰਕਾਸ਼ ਜਿਹੜੀਆਂ ਜੀਵਾਤਮਾ ਅੰਦਰ ਜਾਂਦੀਆਂ ਨੇ, ਉਸ ਦਾ ਦੀਦਾਰ ਕਰ ਹੀ ਲੈਂਦੀਆਂ ਨੇ, ਉਹਨਾਂ ਨੂੰ ਕੋਈ ਸਮਝਾਉਣ ਦੀ ਲੋੜ ਨਹੀਂ। ਪਰ ਜਿਹੜੀ ਜੀਵਾਤਮਾ ਨੇ ਅੰਦਰ ਨਹੀਂ ਜਾਂਦੀਆਂ, ਉਹ ਤੇ ਬਾਹਰ ਤੋਂ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਇਹ ਪ੍ਰਕਾਸ਼ ਦੇ ਰੂਪ ਵਿੱਚ ਕਿਸ ਤਰੀਕੇ ਨੇ, ਅੰਧਕਾਰ ਕਦੋਂ ਦੂਰ ਹੁੰਦਾ, ਜਦੋਂ ਪ੍ਰਕਾਸ਼ ਪ੍ਰਗਟ ਹੁੰਦਾ। ਯਾਨੀ ਕਿ ਅਗਿਆਨਤਾ ਦਾ ਅੰਧਕਾਰ ਜਿਹੜਾ ਮਨ ਨੇ ਅਵਤਾਰਾਂ ਦੇ ਜ਼ਰੀਏ ਇਸ ਜਗਤ ਦੇ ਵਿੱਚ ਫੈਲਾਇਆ, ਇਸ ਜੀਵਾਤਮਾ ਨੂੰ ਪਰਮਾ ਕਰਕੇ ਰੱਖਿਆ, ਇਹ ਕਦੋਂ ਦੂਰ ਹੋਏਗਾ, ਜਦੋਂ ਸਤਿਗੁਰੂ ਇਸ ਜਗਤ ਦੇ ਵਿਚ ਆ ਕਰਕੇ ਸਤਸੰਗ ਕਰਦੇ ਨੇ ਜਾਂ ਹੋਰ ਕਿਸੇ ਵੀ ਰੂਪ ਵਿਚ ਬੈਠ ਕਰਕੇ ਆਪਣੀ ਬਾਣੀ ਉਚਾਰਦੇ ਨੇ, ਇਹ ਬਾਣੀ ਕੋਈ ਉਹਨਾਂ ਦੀ ਆਪਣੀ ਨਹੀਂ ਹੁੰਦੀ, ਇਹ ਲਫ਼ਜ਼ ਜਿਹੜੇ ਨੇ ਇਹ ਤਿਰੰਗਾ ਦੇ ਰੂਪ ਦੇ ਵਿਚ ਸੱਚਖੰਡ ਤੋਂ ਪ੍ਰਸਾਰਿਤ ਕੀਤੇ ਜਾਂਦੇ ਨੇ। ਸਿਰਫ ਸਤਿਗੁਰੂ ਜੋ ਨੇ ਇੱਕ ਇੰਸਟਰੂਮੈਂਟ ਦਾ ਕੰਮ ਕਰਦੇ ਨੇ, ਉਹ ਇੰਸਟਰੂਮੈਂਟ ਐਸਾ ਹੁੰਦਾ ਕਿ ਉਸ ਸੱਚਖੰਡ ਤੋਂ ਜਿਹੜੀ ਕਿਰਨਾਂ ਮਿਲਦੀਆਂ ਨੇ ਉਹ ਉਹਨਾਂ ਦੇ ਮੁਖਾਰ ਬਿੰਦ ਚੋਂ ਨਿਕਲ ਕਰਕੇ ਲਫ਼ਜ਼ ਬਣ ਕਰਕੇ ਸਾਡੇ ਕੰਨਾਂ ਨਾਲ ਟਕਰਾਉਂਦੀਆਂ ਨੇ। ਇਸੇ ਕਰਕੇ ਜੋ ਬਾਹਰ ਦੇ ਜਿਤਨੇ ਵੀ ਲਫ਼ਜ਼ ਨੇ ਸਾਡੇ ਕੰਨਾਂ ਨਾਲ ਟਕਰਾਉਂਦੇ ਨੇ, ਇਹਨਾਂ ਨੂੰ ਨਾਮ ਦੀ ਸੰਗਿਆ ਦਿੱਤੀ ਜਾਂਦੀ ਹੈ। ਕੋਈ ਇੱਕ ਦੋ ਚਾਰ ਲਫ਼ਜ਼ਾਂ ਨੂੰ ਅਸੀਂ ਨਾਮ ਕਹੀਏ ਤੇ ਅਧੂਰੀ ਮਤ ਹੈ, ਮਨ ਦੀ ਮਤ ਹੈ। ਔਰ ਇਸਦਾ ਜਾਪ ਕੀ ਹੈ? ਜਦੋਂ ਇਹਨਾਂ ਲਫ਼ਜ਼ਾਂ ਦੇ ਉੱਪਰ ਜੋ ਨਿਰਦੇਸ਼ ਲਿਖਿਆ ਹੈ, ਜੋ ਹੁਕਮ ਕੀਤਾ ਗਿਆ, ਉਹ ਜੀਵਾਤਮਾ ਜਦੋਂ ਇਸ ਨਿਰਦੇਸ਼ ਦਾ ਪਾਲਣ ਕਰਦੀ ਹੈ, ਇਸ ਨੂੰ ਅਮਲੀ ਜਾਮਾ ਪਹਿਨਾਉਂਦੀ ਹੈ, ਉਹ ਜੋ ਹੈ ਇਹ ਬਾਹਰ ਦੇ ਨਾਮ ਦਾ ਜਪ ਹੈ। ਉਹ ਜਦ ਤੱਕ ਇਸ ਦਾ ਜਪ ਨਹੀਂ ਕਰਦੀ, ਉਹ ਜਤੀ ਨਹੀਂ ਹੋ ਸਕਦਾ। ਯਾਨੀ ਕਿ ਜਤੀ ਹੋਣ ਲਈ ਗੁਰੂ ਦੇ ਉਪਦੇਸ਼ ਦੇ ਉੱਪਰ ਅਮਲ ਕਰਨਾ ਬਹੁਤ ਜ਼ਰੂਰੀ ਹੈ। ਔਰ ਗੁਰੂ ਦੇ ਉਪਦੇਸ਼ ਦੇ ਉੱਪਰ ਅਮਲ ਅਸੀਂ ਤਾਂ ਹੀ ਕਰ ਸਕਦੇ ਹਾਂ। ਇੱਕ ਬੱਚਾ ਆਪਣੇ ਪਿਤਾ ਦਾ ਕਹਿਣਾ ਉਦੋਂ ਹੀ ਮੰਨਦਾ ਜਦੋਂ ਆਪਣੇ ਪਿਤਾ ਨੂੰ ਉਹ ਪਿਆਰ ਕਰਦਾ। ਅਗਰ ਉਸਦਾ ਪਿਤਾ ਦੇ ਨਾਲ ਪਿਆਰ ਨਾ ਹੋਵੇ ਤੇ ਪਿਤਾ ਦੇ ਉਪਦੇਸ਼ ਦਾ ਉਹ ਪਾਲਣ ਵੀ ਕਦੇ ਨਹੀਂ ਕਰ ਸਕਦਾ। ਅਗਰ ਉਹ ਕਰੇਗਾ ਵੀ ਤੇ ਅਧੂਰੇਪਨ ਵਿਚ ਕਰੇਗਾ, ਯਾਨੀ ਕਿ ਪਿਤਾ ਦੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ। ਹੁਣ ਦੂਸਰੇ ਪਾਸੇ ਉਦਮ ਦੀ ਗੱਲ ਕੀਤੀ ਜਾਂਦੀ ਹੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਯਾਨੀ ਗੁਰੂ ਸਾਹਿਬਾਂ ਨੇ ਗੁਰਸਿੱਖ ਨੂੰ ਜੋ ਉਪਦੇਸ਼ ਦਿੱਤਾ ਉਹ ਕੀ ਦਿੱਤਾ ਕਿ ਅੱਧੀ ਰਾਤੀ ਉੱਠ ਕਰਕੇ ਪਰਮਾਤਮਾ ਦੇ ਨਾਲ ਜੁੜਨਾ ਹੈ। ਹੁਣ ਵਿਚਾਰ ਕਰਕੇ ਦੇਖੋ ਅੱਧੀ ਰਾਤੀ ਕੈਸਾ ਕਾਲ ਦੇ ਸਖ਼ਤ ਪਹਿਰਾ ਹੁੰਦਾ ਹੈ, ਕੈਸੇ ਝੂਟੇ ਲਾਉਂਦੇ ਨੇ ਨੀਂਦ ਦੇ, ਇਹ ਜੀਵਾਤਮਾ ਉੱਠ ਨਹੀਂ ਸਕਦੀ। ਅਗਰ ਉਸਦਾ ਪਰਮਾਤਮਾ ਦੇ ਨਾਲ ਪਿਆਰ ਹੋਏਗਾ, ਉਸ ਦੇ ਨਾਲ ਮਿਲਣਾ ਚਾਹੁੰਦੀ ਹੋਏਗੀ, ਤੇ ਜ਼ਰੂਰੀ ਗੱਲ ਹੈ ਲੜਾਈ ਲੜੇਗੀ, ਯਾਨੀ ਕਿ ਉਦਮ ਕਰੇਗੀ। ਅਗਰ ਉਦਮ ਕਰੇਗੀ ਤੇ ਇਸਦਾ ਮਤਲਬ ਹੈ ਉਸਦੇ ਵਿਚ ਪਿਆਰ ਹੈ। ਹੁਣ ਜਿਹੜਾ ਅੱਧੀ ਰਾਤ ਨੂੰ ਉੱਠ ਕਰਕੇ ਉਦਮ ਕਰ ਰਿਹਾ ਤੇ ਫਿਰ ਉਹ ਜਿੰਦੇ ਜੀ ਜਗਤ ਦੇ ਵਿਚ ਭੈੜਾ ਕੰਮ ਕਿਉਂ ਕਰੇਗਾ? ਕਿਸੇ ਦਾ ਗਲਾ ਕਿਉਂ ਕੱਟੇਗਾ? ਝੂਠ ਕਿਉਂ ਬੋਲੇਗਾ? ਕਿਉਂ? ਕਿਉਂਕਿ ਉਹਦੇ ਅੰਦਰ ਪ੍ਰੀਤ ਦੇ ਨਾਲ ਡਰ ਵੀ ਪੈਦਾ ਹੋ ਜਾਏਗਾ ਕਿ ਉਹ ਇਸ ਚੀਜ਼ ਤੋਂ ਡਰੇਗਾ ਕਿ ਅੱਧੀ ਰਾਤੀ ਦੀ ਮੇਰੀ ਮਿਹਨਤ ਜਿਹੜੀ ਹੈ ਪਰਮਾਤਮਾ ਨੂੰ ਮਿਲਣ ਦੀ, ਉਸ ਤੋਂ ਮੈਂ ਦੂਰ ਨਾ ਹੋ ਜਾਵਾਂ, ਉਹ ਮੇਰੇ ਤੋਂ ਖੋਈ ਨਾ ਜਾਵੇ। ਇਹ ਇੱਕ ਐਸਾ ਡਰ ਹੋ ਜਾਏਗਾ ਜਿਹੜੀ ਉਸਦੇ ਅੰਦਰ ਦੀ ਜੋ ਹੈ ਪੂਰੀ ਸਫਾਈ ਕਰ ਦੇਗਾ। ਤੋ ਗੁਰੂ ਸਾਹਿਬਾਂ ਨੇ ਇਸੀ ਚੀਜ਼ ਨੂੰ ਸਪਸ਼ਟ ਕੀਤਾ ਕਿ ਉਦਮ ਕਰਨਾ ਵੀ ਜ਼ਰੂਰੀ ਹੈ, ਪੁਰਸ਼ਾਰਥ ਕਰਨਾ ਜ਼ਰੂਰੀ ਹੈ। ਅਗਰ ਪੁਰਸ਼ਾਰਥ ਨਹੀਂ ਕਰਾਂਗੇ, ਇਹ ਜਨਮ ਸਾਨੂੰ ਇਨਸਾਨੀ ਜਨਮ ਕਿਉਂ ਦਿੱਤਾ ਗਿਆ? ਪੁਰਸ਼ਾਰਥ ਕਰਨ ਵਾਸਤੇ ਦਿੱਤਾ ਗਿਆ। ਪੁਰਸ਼ਾਰਥ ਦਾ ਕੀ ਭਾਵ ਹੈ? ਕਿ ਉਸ ਪਰਮਾਤਮਾ ਨੂੰ ਮਿਲਣ ਲਈ ਐਸੇ ਕਰਮ ਕਰਨੇ ਕਿ ਅਸੀਂ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਹੋ ਸਕੀਏ, ਆਪਣੇ ਮਨ ਨੂੰ ਨਿਸ਼ਚਲ ਕਰ ਸਕੀਏ। ਔਰ ਜਦ ਤੱਕ ਅਸੀਂ ਇਸ ਤਰੀਕੇ ਦੀ ਕਿਰਿਆ ਨਹੀਂ ਕਰਾਂਗੇ, ਉਦਮ ਨਹੀਂ ਕਰਾਂਗੇ, ਪਰਮਾਤਮਾ ਦੀ ਪ੍ਰਸੰਨਤਾ ਨੂੰ ਹਾਸਲ ਨਹੀਂ ਕਰ ਸਕਦੇ। ਯਾਨੀ ਕਿ ਉਦਮ ਕਰਨਾ ਵੀ ਜ਼ਰੂਰੀ ਹੈ ਔਰ ਪ੍ਰਸੰਨਤਾ ਨੂੰ ਹਾਸਲ ਕਰਨਾ ਵੀ ਜ਼ਰੂਰੀ ਹੈ। ਔਰ ਉਦਮ ਕਰਨ ਵਾਲਾ ਇਹ ਕਵੇ, ਯਾਨੀ ਕਿ ਯੁਗਾ ਦੇ ਯੁਗ ਅੱਖ ਬੰਦ ਕਰਕੇ ਇਹ ਲਫ਼ਜ਼ਾਂ ਨੂੰ ਜਾਪ ਕਰਦਾ ਰਹੇ ਔਰ ਇਹ ਸਮਝ ਕੇ ਬੈਠੇ ਮੈਨੂੰ ਪਰਮਾਤਮਾ ਮਿਲ ਜਾਏਗਾ, ਤੇ ਉਹ ਕਦੀ ਵੀ ਨਾ ਮਿਲਿਆ ਹੈ ਨਾ ਕਦੀ ਮਿਲੇਗਾ। ਜਪ ਤੇ ਸਿਰਫ ਇੱਕ ਅੰਗ ਹੈ, ਇੱਕ ਚਿੰਨ ਰੱਖ ਕੇ ਸਫਾਈ ਕਰਾਉਣ ਦਾ। ਅਗਰ ਉਸਨੇ ਅੰਤਰ ਦੇ ਵਿਚ ਪ੍ਰੀਤ ਪੈਦਾ ਕਰ ਲਈ, ਅੰਤਰ ਦੇ ਸਫਾਈ ਪੈਦਾ ਕਰ ਲਈ, ਤੇ ਵਿਚਾਰ ਕਰਕੇ ਦੇਖ ਲੋ 2-2.5 ਘੰਟੇ ਨਹੀਂ, ਇੱਕ ਛਿਣ ਦਾ ਜੋ ਜਪ ਹੈ ਉਸ ਪਰਮਾਤਮਾ ਦਾ ਦੀਦਾਰ ਕਰਾ ਦਿੰਦਾ ਹੈ। ਔਰ ਅਗਰ ਅੰਤਰ ਦੇ ਵਿਚ ਪਿਆਰ ਨਹੀਂ ਹੈ, ਅੰਤਰ ਦੀ ਸਫਾਈ ਨਹੀਂ ਹੈ, ਤੇ ਫਿਰ ਜੁਗਾ ਯੁਗ ਲੱਗੇ ਰਹੋ, ਕਦੇ ਵੀ ਉਸ ਪਰਮਾਤਮਾ ਦੀ ਜੋ ਹੈ ਪ੍ਰਾਪਤੀ ਨਹੀਂ ਹੋ ਸਕਦੀ। ਤੋ ਜੋ ਸੁਨਾਰ ਦੀ ਦੁਕਾਨ ਹੈ ਉੱਥੇ ਜਾ ਕਰਕੇ ਸਭ ਤੋਂ ਪਹਿਲਾਂ ਇਹ ਚੀਜ਼ ਨਜ਼ਰ ਆਉਂਦੀ ਹੈ ਕਿ ਉਹ ਆਪਣੀ ਦੁਕਾਨ ਦੀ ਬੜੀ ਸਫਾਈ ਰੱਖਦਾ ਹੈ। ਸਫਾਈ ਦਾ ਕੀ ਭਾਵ ਹੈ? ਕਿ ਇਹ ਤਨ ਔਰ ਮਨ ਦੀ ਜਿਹੜੀ ਦੁਕਾਨ ਹੈ ਇਸ ਦੇ ਵਿੱਚੋਂ ਅਸੀਂ ਸਫਾਈ ਕਰਨੀ ਹੈ ਬਹੁਤ ਅੱਛੇ ਤਰੀਕੇ ਦੇ ਨਾਲ। ਯਾਨੀ ਕਿ ਕੋਈ ਵੀ ਧੂਲ ਦਾ ਕਣ, ਯਾਨੀ ਕਿ ਕੋਈ ਵੀ ਵਿਸ਼ੇ ਵਿਕਾਰ ਦਾ ਕੋਈ ਵੀ ਅੰਸ਼ ਇਹਦੇ ਅੰਦਰ ਮੌਜੂਦ ਨਾ ਹੋਏ। ਅਗਰ ਇਸ ਦੇ ਅੰਦਰ ਅੰਸ਼ ਮੌਜੂਦ ਹੋਏਗਾ ਤੇ ਉਹਦੇ ਵਿੱਚ ਮਿਲਾਵਟ ਆ ਜਾਏਗੀ। ਯਾਨੀ ਕਿ ਜਿਹੜਾ ਗਹਿਣਾ ਅਸੀਂ ਘਾਲਣਾ ਚਾਹੁੰਦੇ ਹਾਂ, ਯਾਨੀ ਕਿ ਉਹ ਸੱਚਾ ਸ਼ਬਦ ਉਹ ਨਿਰਮਲ ਹੈ, ਪਰਮ ਚੇਤਨ ਹੈ, ਉਸ ਦੇ ਵਿੱਚ ਮਿਲਾਵਟ ਆ ਜਾਏਗੀ। ਔਰ ਅਗਰ ਉਸਦੇ ਵਿੱਚ ਮਿਲਾਵਟ ਆ ਜਾਏਗੀ ਔਰ ਹੋਮੈ ਦੀ ਮੈਲ ਹੈ, ਮਿਲਾਵਟ ਕੀ ਹੈ? ਹੋਮੈ ਹੈ। ਔਰ ਅਗਰ ਅੰਤਰ ਦੇ ਵਿੱਚ ਹੋਮੈ ਹੋਏਗੀ, ਇਹ ਮੈਲ ਹੋਏਗੀ, ਤੇ ਅਸੀਂ ਉਸ ਸੱਚੇ ਸ਼ਬਦ ਨੂੰ ਟਾਲ ਨਹੀਂ ਸਕਦੇ, ਕਾਲ ਨਹੀਂ ਸਕਦੇ। ਯਾਨੀ ਕਿ ਇਹ ਟਕਸਾਲ ਜਿਹੜੀ ਸੱਚੀ ਹੈ ਹੋਣੀ ਚਾਹੀਦੀ, ਇਹ ਝੂਠੀ ਹੋ ਜਾਏਗੀ। ਔਰ ਜਦ ਤੱਕ ਇਹ ਝੂਠੀ ਟਕਸਾਲ ਸੱਚੀ ਨਹੀਂ ਹੁੰਦੀ, ਉਹ ਸੱਚਾ ਸ਼ਬਦ ਨਹੀਂ ਘੜਿਆ ਜਾ ਸਕਦਾ। ਔਰ ਜਦ ਤੱਕ ਉਹ ਸੱਚਾ ਸ਼ਬਦ ਨਹੀਂ ਘੜਿਆ ਜਾਏਗਾ, ਇਹ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ। ਯਾਨੀ ਕਿ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਅਗਰ ਅਸੀਂ ਇਸ ਤੋਂ ਮੁਕਤ ਹੋਣਾ ਚਾਹੁੰਦੇ ਹਾਂ ਇਸ ਸੰਸਾਰ ਦੀ ਅਸਕਤੀ ਤੋਂ, ਤਾਂ ਜ਼ਰੂਰੀ ਗੱਲ ਹੈ ਕਿ ਸਾਨੂੰ ਪਰਮਾਤਮਾ ਦੀ ਅਸਕਤੀ ਪੈਦਾ ਕਰਨੀ ਪਏਗੀ। ਔਰ ਪਰਮਾਤਮਾ ਦੀ ਅਸਕਤੀ ਤਾਂ ਹੀ ਪੈਦਾ ਹੋਏਗੀ ਜਦੋਂ ਅਸੀਂ ਪ੍ਰੈਕਟੀਕਲ ਤੌਰ ਤੇ ਉਦਮ ਕਰਾਂਗੇ। ਤੋ ਸਾਧ ਸੰਗਤ ਜੀ, ਅੱਜ ਦੇ ਇਸ ਰੂਹਾਨੀ ਸਤਸੰਗ ਦੇ ਵਿਚ ਗੁਰੂ ਸਾਹਿਬਾਂ ਨੇ ਸੱਚਖੰਡ ਤੋਂ ਜਿਹੜੀ ਬਾਣੀ ਦਿੱਤੀ ਹੈ ਉਹਦੇ ਵਿਚ ਇਹ ਭਾਵ ਬਿਲਕੁਲ ਸਪਸ਼ਟ ਕੀਤਾ ਹੈ। ਇਹ ਜੀਵਾਤਮਾ ਜਦ ਤੱਕ ਇਸ ਸੰਸਾਰ ਦੇ ਜਗਤ ਦੇ ਵਿਚ ਅਸਕਤ ਹੈ, ਤਦ ਤੱਕ ਉਹ ਪਰਮਾਤਮਾ ਦੀ ਅਸਕਤੀ ਨਹੀਂ ਕਰ ਸਕਦੀ। ਔਰ ਜਦ ਤੱਕ ਇਹ ਪਰਮਾਤਮਾ ਦੀ ਅਸਕਤੀ ਨਹੀਂ ਕਰੇਗੀ, ਇਸ ਦੇ ਅੰਦਰ ਭੈ ਉਤਪੰਨ ਨਹੀਂ ਹੋਏਗਾ। ਔਰ ਜਦ ਤੱਕ ਇਸ ਦੇ ਅੰਦਰ ਦੇ ਵਿਚ ਭੈ ਉਤਪੰਨ ਨਹੀਂ ਹੋਏਗਾ, ਤਦ ਤੱਕ ਇਹ ਅੰਤਰ ਦੀ ਸਫਾਈ ਨਹੀਂ ਕਰ ਸਕਦੀ ਔਰ ਜਦ ਤੱਕ ਅੰਤਰ ਦੀ ਸਫਾਈ ਨਹੀਂ ਹੋਏਗੀ ਤਦ ਤੱਕ ਉਹ ਸੱਚੇ ਸ਼ਬਦ ਨੂੰ ਸੱਚੇ ਨਾਮ ਨੂੰ ਜਿਹੜਾ ਕਿ ਪਾਰ ਬ੍ਰਹਮ ਦੇ ਵਿੱਚ ਮਿਲਦਾ ਹੈ ਕਦੇ ਵੀ ਪ੍ਰਾਪਤ ਕਰਨ ਦੀ ਅਧਿਕਾਰੀ ਨਹੀਂ ਹੋ ਸਕਦੀ। ਇਸ ਕਰਕੇ ਜਿਤਨੇ ਵੀ ਭ੍ਰਮ ਨੇ ਇਹ ਅਧੂਰੇ ਅਰਥ ਅਸੀਂ ਬਾਣੀ ਦੇ ਕੱਢਦੇ ਹਾਂ, ਇਹਨਾਂ ਅਧੂਰੇ ਅਰਥਾਂ ਚੋਂ ਨਿਕਲ ਕਰਕੇ ਸਾਨੂੰ ਉਹ ਸੱਚੇ ਅਰਥ ਨੂੰ ਪ੍ਰਾਪਤ ਕਰਨਾ ਚਾਹੀਦਾ। ਸਤਸੰਗ ਦੇ ਵਿੱਚ ਅਗਰ ਅਸੀਂ ਆਉਂਦੇ ਹਾਂ ਸੱਚੇ ਅਰਥ ਨੂੰ ਪ੍ਰਾਪਤ ਕਰਦੇ ਹਾਂ ਤੇ ਸਾਡਾ ਲਾਭ ਤਾਂ ਹੀ ਹੈ, ਉਦਾਰ ਤਾਂ ਹੀ ਹੈ ਜਦੋਂ ਅਸੀਂ ਇਸ ਦੇ ਉੱਪਰ ਅਮਲੀ ਜਾਮਾ ਪਹਿਨਾਈਏ। ਮਤ ਕੋਈ ਜਾਣੇ ਕਿ ਅਗਰ ਅਸੀਂ ਸਤਸੰਗ ਦੇ ਵਿੱਚ ਆ ਗਏ, ਸਤਿਗੁਰ ਦੇ ਦੀਦਾਰ ਕਰ ਲਏ ਜਾਂ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਬਾਣੀ ਸੁਣ ਲਈ ਤੇ ਸਾਡਾ ਉਦਾਰ ਹੋ ਜਾਏਗਾ, ਕਦੀ ਵੀ ਨਹੀਂ। ਉਦਾਰ ਤਦੀ ਹੋਏਗਾ ਜਦੋਂ ਅਸੀਂ ਇਸ ਨੂੰ ਅਮਲੀ ਜਾਮਾ ਪਹਿਨਾਵਾਂਗੇ। ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਜਿਹੜੀ ਵੀ ਬਾਣੀ ਸਤਿਗੁਰੂ ਸਾਨੂੰ ਸੱਚਖੰਡ ਤੋਂ ਦਿੰਦੇ ਨੇ, ਇਹ ਬੜੀ ਕੀਮਤੀ ਔਰ ਗਹਿਰੀ ਬਾਣੀ ਹੈ, ਬੜੇ ਗਹਿਗੂਰੇ ਅਰਥ ਲੈ ਕਰਕੇ ਆਉਂਦੀ ਹੈ। ਉਹ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਅਰਥਾਂ ਨੂੰ ਅਸੀਂ ਅੰਦਰ ਧਾਲੀਏ, ਇਹਨਾਂ ਦੇ ਉੱਪਰ ਵਿਚਾਰ ਕਰੀਏ ਔਰ ਉਸ ਤੋਂ ਬਾਅਦ ਇਹਨਾਂ ਨੂੰ ਅਮਲੀ ਜਾਮਾ ਪਹਿਨਾਈਏ, ਤਾਂ ਹੀ ਜਾ ਕਰਕੇ ਇਹ ਮਨੁੱਖਾ ਜਨਮ ਜੋ ਹੈ ਸਾਰਥਕ ਹੋ ਸਕਦਾ ਹੈ। ਜਿਨ੍ਹਾਂ ਨੇ ਅਮਲੀ ਜਾਮਾ ਪਹਿਨਾ ਲਿਆ ਉਹਨਾਂ ਨੇ ਮਨੁੱਖੇ ਜਨਮ ਨੂੰ ਸਾਰਥਕ ਕਰ ਲਿਆ, ਔਰ ਜਿਹੜੇ ਭਰਮ ਦੇ ਵਿੱਚ ਰਹੇ, ਮਨਮਤ ਵਿੱਚ ਰਹੇ, ਉਹ ਬਾਪ ਦੀ ਗਠੜੀ ਜੜੀ ਹੈ ਵੰਡ ਕਰਕੇ ਨਾਲ ਲੈ ਗਏ, ਯਾਨੀ ਕਿ ਆਵਾਗਮਨ ਦੇ ਵਿੱਚ ਰਹੇ। ਔਰ ਜਿਹੜੇ ਗੁਰਮੁਖ ਬਣ ਗਏ ਉਹਨਾਂ ਨੇ ਆਪਣੇ ਸੱਚੇ ਸ਼ਬਦ ਨੂੰ, ਸੱਚੇ ਨਾਮ ਨੂੰ, ਸਤਿਗੁਰ ਦੇ ਉਸ ਨੂਰਾਨੀ ਰੂਪ ਨੂੰ, ਸੱਚੇ ਸ਼ਬਦ ਰੂਪ ਨੂੰ ਪ੍ਰਾਪਤ ਕਰਕੇ। ਗੁਰੂ ਸਾਹਿਬ ਆਉਂਦੇ ਕਿਸ ਵਾਸਤੇ ਨੇ? ਇਸ ਜਗਤ ਵਿੱਚ ਆਉਂਦੇ ਇਸ ਵਾਸਤੇ ਨੇ ਕਿ ਉਹ ਇੱਕ ਐਸੀ ਸੱਤਾ ਦੇ ਨਾਲ ਮਿਲਾਣਾ ਚਾਹੁੰਦੇ ਨੇ ਜਿਸ ਨੂੰ ਮਿਲ ਕਰਕੇ ਇਸ ਜੀਵਾਤਮਾ ਦਾ ਜੋ ਹੈ ਜਨਮ ਮਰਨ ਕਦਾ ਲਈ ਖਤਮ ਹੋ ਜਾਂਦਾ ਹੈ। ਉਹ ਇਸ ਜਗਤ ਦੇ ਵਿੱਚ ਆ ਕਰਕੇ ਅਸੀਂ ਜਿਤਨੀਆਂ ਵੀ ਜੜ ਵਸਤੂਆਂ ਦੀ ਆਰਾਧਨਾ ਕਰਦੇ ਹਾਂ ਜਾਂ ਹੋਰ ਜਿਤਨੇ ਵੀ ਤਰੀਕਿਆਂ ਦਾ ਇਸਤੇਮਾਲ ਕਰਦੇ ਹਾਂ, ਜਦ ਤੱਕ ਇਸ ਜੀਵਾਤਮਾ ਨੂੰ ਸੋਝੀ ਨਹੀਂ, ਉਹ ਇੱਕ ਅਲੱਗ ਮਜ਼ਬੂਨ ਹੈ। ਜਦੋਂ ਅਸੀਂ ਇਸ ਸੋਝੀ ਨੂੰ ਪ੍ਰਾਪਤ ਕਰ ਲਿਆ, ਇਸ ਉਪਦੇਸ਼ ਨੂੰ ਸੁਣ ਲਿਆ, ਤੇ ਉਸ ਤੋਂ ਬਾਅਦ ਸਾਡਾ ਫਰਜ਼ ਹੋ ਜਾਂਦਾ ਹੈ ਕਿ ਅਸੀਂ ਵੀ ਉਸ ਚੇਤਨ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਉਸਦੀ ਜੋ ਵਿਧੀ, ਜੋ ਤਰੀਕਾ ਸਤਿਗੁਰੂ ਸਾਨੂੰ ਦਿੰਦੇ ਨੇ, ਉਸ ਨੂੰ ਅਮਲੀ ਜਾਮਾ ਪਹਿਨਾਈਏ। ਅਗਰ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ ਤੇ ਅਸੀਂ ਮਨਮਤ ਵਿੱਚ ਰਵਾਂਗੇ ਔਰ ਮਨਮਤ ਜਿਹੜੀ ਹੈ ਉਹ ਸਦਾ ਲਈ ਸਾਨੂੰ 84 ਦੇ ਗੇੜ ਦੇ ਵਿੱਚ ਭਰਮਾਏਗੀ। ਇਸ ਕਰਕੇ ਸਤਸੰਗ ਜੀ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਬਾਣੀ ਨੂੰ ਅਮਲੀ ਜਾਮਾ ਪਹਿਨਾ ਕਰਕੇ ਇਸ ਜੀਵਾਤਮਾ ਦਾ ਉਦਾਰ ਖੱਟੀਏ, ਔਰ ਇਸੀ ਉਦਾਰ ਵਾਸਤੇ ਹੀ ਅਸੀਂ ਇੱਥੇ ਇਕੱਠੇ ਹੁੰਦੇ ਹਾਂ। ਔਰ ਸੱਚਖੰਡ ਤੋਂ ਜੋ ਬਾਣੀ ਮਿਲਦੀ ਹੈ, ਗੁਰੂ ਸਾਹਿਬ ਕਈ ਤਰੀਕੇ ਦੇ ਦ੍ਰਿਸ਼ਟਾਂਤ ਦਿੰਦੇ ਨੇ, ਹੋਰ ਕਈ ਤਰੀਕੇ ਦੇ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਨੇ, ਉਹਨਾਂ ਦਾ ਕੀ ਭਾਵ ਹੈ, ਸਿਰਫ ਜੋ ਅੰਗ ਲੈਂਦੇ ਨੇ ਉਸ ਨੂੰ ਅੱਛੇ ਤਰੀਕੇ ਦੇ ਨਾਲ ਸਾਨੂੰ ਸਮਝਾ ਸਕਣ। ਇਸ ਦੇ ਇਲਾਵਾ ਉਹਨਾਂ ਦਾ ਕੋਈ ਵੀ ਭਾਵ ਨਹੀਂ ਹੁੰਦਾ, ਨਾ ਕਿਸੇ ਦੀ ਵਡਿਆਈ ਔਰ ਨਾ ਕਿਸੇ ਦੀ ਨਿੰਦਿਆ। ਕੋਈ ਵੀ ਮਾਈ ਭਾਈ ਅੱਗੇ ਵੱਧ ਕੇ ਇਸ ਦਾ ਕੋਈ ਹੋਰ ਅਰਥ ਕੱਢਦਾ ਹੈ ਤੇ ਉਸ ਦੀ ਆਪਣੀ ਮਨਮਤ ਹੈ, ਗੁਰਮਤ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।